ਸਿੱਖਾਂ ਦੀ ਸ਼ਖਸੀਅਤ ਤੇ ਸਿੱਖੀ ਸਪਿਰਿਟ।
ਸੁਪਰਡੈਂਟ ਤੇ ਇੰਸਪੈਕਟਰ ਜਨਰਲ ਨਾਲ ਗੱਲਬਾਤ।
ਐਨ ਐਸ ਜਟਾਰ ਨੀਲਕੰਠ ਸੂਰਿਆਣ ਜਟਾਰ ਦੇ ਬਦਲਣ ਤੋਂ ਇਕ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਇਸ ਨੇ ਜਾਣਾ ਹੈ ਤੇ ਆਈ ਜੀ ਨੇ ਵੀ ਆਉਣਾ ਹੈ। ਅਸੀਂ ਚੱਕਰ ਅਫਸਰ ਨੂੰ ਕਿਹਾ ਕਿ ਸੁਪਰਡੈਂਟ ਨੂੰ ਖਬਰ ਕਰ ਦਿਓ ਕਿ ਉਹ ਸਾਨੂੰ ਮਿਲ ਜਾਣ ਤੇ ਜਾਂ ਸਾਨੂੰ ਦਫ਼ਤਰ ਸੱਦ ਕੇ ਗੱਲ ਸੁਣ ਲੈਣ, ਕਿਉਂਕਿ ਕੱਲ ਨੂੰ ਉਨ੍ਹਾਂ ਨੇ ਚਲੇ ਜਾਣਾ ਹੈ ਅਤੇ ਆਈ ਜੀ ਨੇ ਵੀ ਆਉਣਾ ਹੈ। ਅਸੀਂ ਆਈ ਜੀ ਨੂੰ ਕੁਝ ਸਵਾਲ ਵੀ ਕਰਨੇ ਹਨ। ਇਸ ਸੁਨੇਹੇ ਦੇ ਪਹੁੰਚਣ ਸਾਰ ਸਾਨੂੰ ਦਫ਼ਤਰ ਸੱਦਿਆ ਗਿਆ। ਅੱਗੇ ਕੁਚਾਲਾ ਤੇ ਨਵਾਂ ਆਇਆ ਸੁਪਰਡੈਂਟ ਮਿਸਟਰ ਐਚ ਐਲ ਖਾਂ ਦੋਵੇਂ ਵੱਡੇ ਜੇਲਰ ਸਮੇਤ ਬੈਠੇ ਸਨ। ਸਾਡੇ ਜਾਣ ਪਰ ਮਿਸਟਰ ਜਟਾਰ ਬੋਲਿਆ, ਦੱਸੋ ਕੀ ਕਹਿਣਾ ਹੈ।
ਮੈਂ
ਅਸੀਂ ਆਈ ਜੀ ਨੂੰ ਕਿਤਾਬਾਂ ਬਾਰੇ ਕਹਿਣਾ ਹੈ ਕਿ ਹੁਣ ਫੈਸਲਾ ਹੋ ਜਾਵੇ ਕਿ ਕਿਤਾਬਾਂ ਕਿੱਥੇ ਹਨ, ਜੇਕਰ ਸੜ ਚੁੱਕੀਆਂ ਹਨ ਤਾਂ ਵੀ ਇਸ ਬਾਰੇ ਨੋਟ ਕੀਤਾ ਜਾਵੇ। ਦੂਜੀ ਗੱਲ ਇਹ ਕਹਿਣੀ ਹੈ ਕਿ ਤੁਸੀਂ ਜਬਲਪੁਰ ਜਾ ਰਹੇ ਹੋ, ਸਾਨੂੰ ਦੋਹਾਂ ਨੂੰ ਨਾਲ ਹੀ ਲੈ ਚੱਲੋ। ਜਟਾਰ, ਤੁਮ ਪਹਿਲੇ ਕਈ ਦਫ਼ਾ ਕਹਾ ਕਰਤੇ ਥੇ ਕਿ ਇਸ ਸੁਪਰਡੈਂਟ ਕੇ ਪਾਸ ਸੇ ਹਮਕੋ ਨਿਕਾਲਾ ਜਾਏ, ਅਬ ਕਹਤੇ ਹੋ ਕਿ ਸਾਥ ਲੈ ਚੱਲੋ।
ਜੀ ਜੇ ਕਿਆ ਬਾਤ ਹੈ।
ਮੈਂ ਅਸੀਂ ਤੁਹਾਡੇ ਨਾਲ ਹੰਡੇ ਵਰਤੇ ਹੋਏ ਹਾਂ, ਜੋ ਦੁੱਖ ਤਕਲੀਫ਼ ਤੋਂ ਸਾਨੂੰ ਦੇਣੇ ਸੀ ਹੱਦ ਦਰਜੇ ਦੇ ਚੁੱਕੇ ਹੋ। ਹੁਣ ਜਬਲਪੁਰ ਜਾ ਕੇ ਤੁਸੀਂ ਸਾਡੇ ਸਾਥੀਆਂ ਭਾਈ ਨਿਧਾਨ ਸਿੰਘ, ਪੰਡਿਤ ਜਗਤ ਰਾਮ ਤੇ ਭਾਈ ਸੋਹਣ ਸਿੰਘ ਨੂੰ ਤੰਗ ਕਰੋਗੇ। ਉਹ ਉਥੇ ਦੇ ਸੁਪਰਡੈਂਟ ਮਿਸਟਰ ਰਾਜਰਸ ਪਾਸ ਬਹੁਤ ਹੀ ਆਰਾਮ ਵਿਚ ਹਨ। ਉਨ੍ਹਾਂ ਨੂੰ ਪੜ੍ਹਨ ਨੂੰ ਲਾਇਬ੍ਰੇਰੀ ਮਿਲੀ ਹੋਈ ਹੈ, ਟੈਂਸ ਖੇਡਣ ਦੀ ਖੁੱਲ ਹੈ ਤੇ ਹੋਰ ਵੀ ਆਰਾਮ ਹਨ। ਤੁਸੀਂ ਜਾ ਕੇ ਉਨ੍ਹਾਂ ਨੂੰ ਕੋਠੀ ਬੰਦ ਕਰੋਗੇ। ਪੰਡਿਤ ਜਗਤ ਰਾਮ ਕਿਤਾਬਾਂ ਲਿਖਦਾ ਹੈ, ਤੁਸੀਂ ਕਿਤਾਬਾਂ ਸਾੜ ਦਿਓਗੇ, ਸਾਡੀਆਂ ਤਾਂ ਸਾੜ ਹੀ ਚੁੱਕੇ ਹੋ, ਉਨ੍ਹਾਂ ਨੂੰ ਜਾ ਕੇ ਕਿਉਂ ਦੁੱਖ ਦੇਵੋ। ਨਵੇਂ ਸੁਪਰਡੈਂਟ ਮੇਜਰ ਐਚ ਐਲ ਖਾਂ ਪਾਸ ਉਹ ਰਹਿ ਚੁੱਕੇ ਹਨ, ਹੁਣ ਵੀ ਉਹ ਇੱਥੇ ਇਨ੍ਹਾਂ ਪਾਸ ਆਰਾਮ ਨਾਲ ਰਹਿਣਗੇ। ਜਟਾਰ, ਪੰਡਿਤ ਜਗਤ ਰਾਮ ਨੂੰ ਫਿਰ ਸੁਪਰਡੈਂਟ ਹੀ ਕਿਉਂ ਨਾ ਬਣਾ ਦਿਆ ਜਾਏ।
ਮੈਂ
ਉਸਦੀ ਲਿਆਕ ਤੁਹਾਡੇ ਨਾਲੋਂ ਘੱਟ ਨਹੀਂ, ਜੇ ਤੁਹਾਡਾ ਅਖਤਿਆਰ ਹੈ ਤਾਂ ਉਸਨੂੰ ਸੁਪਰਡੈਂਟ ਬਣਾ ਦਿਓ। ਜਟਾਰ, ਕਿਤਾਬਾਂ ਜੋ ਸਾੜਨੀਆਂ ਸਨ ਸੜ ਗਈਆਂ, ਜੋ ਕੁਝ ਤੁਸੀਂ ਦਾਅਵਾ ਕਰਨਾ ਹੋਵੇ ਬਾਹਰ ਜਾ ਕੇ ਕਰ ਲੈਣਾ, ਪਿੱਛੇ ਜੋ ਹੋਈ ਸੋ ਬੀਤ ਗਈ, ਜਿਤਨਾ ਨਾਏ ਉਤਨਾ ਪੁੰਨ। ਇਹ ਕਹਿੰਦੇ ਦੇ ਅੱਖਾਂ ਵਿਚ ਅੱਥਰੂ ਆ ਗਏ ਤੇ ਦੂਜੇ ਪਾਸੇ ਮੂੰਹ ਕਰਕੇ ਰੁਮਾਲ ਨਾਲ ਪੂੰਝਿਆ, ਨਾਲ ਹੀ ਕਹਿਣ ਲੱਗਾ, ਮੈਂ ਤੁਹਾਨੂੰ ਨਾਲ ਨਹੀਂ ਲਿਜਾ ਸਕਦਾ, ਸਵੇਰੇ ਜੋ ਤੁਹਾਡੀ ਖੁਸ਼ੀ ਹੈ ਆਈ ਜੀ ਨੂੰ ਕਹਿ ਦੇਣਾ। ਮੈਂ ਤੁਹਾਡੇ ਨਾਲ ਜੈਸਾ ਸਲੂਕ ਕਰਨਾ ਹੈ ਮੇਜਰ ਐਚ ਐਲ ਖਾਂ ਨੂੰ ਕਹਿ ਚੱਲਿਆ ਹਾਂ। ਮੈਂ ਤੁਸੀਂ ਇਨ੍ਹਾਂ ਨੂੰ ਸਖਤੀ ਕਰਨ ਦੀ ਹਦਾਇਤ ਦਿੱਤੀ ਹੋਣੀ ਹੈ ਤੇ ਮੇਜਰ ਐਚ ਐਲ ਖਾਂ ਇਤਨੇ ਬੇਵਕੂਫ ਹੋਣਗੇ ਜੋ ਤੁਹਾਡੇ ਕਹੇ ਤੇ ਚੱਲਣਗੇ? ਕੀ ਇਨ੍ਹਾਂ ਦਾ ਆਪਣਾ ਦਿਮਾਗ ਨਹੀਂ? ਇਹ ਗੱਲਬਾਤ ਕਰਕੇ ਅਸੀਂ ਅੰਦਰ ਵਾਪਸ ਚਲੇ ਗਏ। ਅਗਲੇ ਦਿਨ ਆਈ ਜੀ ਆਇਆ, ਉਸ ਨਾਲ ਇਸ ਤਰ੍ਹਾਂ ਗੱਲਬਾਤ ਹੋਈ। ਪਹਿਲਾਂ ਉਸ ਨੇ ਆ ਕੇ ਸਾਡੇ ਟਿਕਟ ਦੇਖੇ ਜੋ ਜੇਲ੍ਹ ਵਾਲਿਆਂ ਪਾਸ ਹੀ ਰਿਹਾ ਕਰਦੇ ਸਨ। ਮੇਰੇ ਟਿਕਟ ਨੂੰ ਦੇਖ ਕੇ ਉਹ ਬੋਲਿਆ, ਇਹ ਰਜਿਸਟਰੀ ਚਿੱਠੀ ਦੇਣ ਵਾਲਾ ਕੰਮ ਤਾਂ ਤੁਸੀਂ ਖੁਦ ਕਰ ਸਕਦੇ ਸੀ। ਜਟਾਰ, ਚਿੱਠੀ ਦਾ ਲਫਾਫਾ ਇਕ ਪਾਸਿਓਂ ਫਟਿਆ ਹੋਇਆ ਸੀ, ਮੈਂ ਗੁਰਮੁਖੀ ਜਾਣਦਾ ਨਹੀਂ ਤੇ ਚਿੱਠੀ ਖੋਲਣ ਪਰ ਜੇ ਕੋਈ ਚੀਜ਼ ਵਿਚੋਂ ਗੁੰਮ ਹੁੰਦੀ ਤਾਂ ਮੈਂ ਜਿੰਮੇਦਾਰ ਠਹਿਰਾਇਆ ਜਾਂਦਾ। ਆਈ ਜੀ, ਤੁਸੀਂ ਇਨ੍ਹਾਂ ਸਾਹਮਣੇ ਚਿੱਠੀ ਖੋਲ ਲੈਂਦੇ? ਜਟਾਰ, ਜੇ ਮੈਂ ਸਾਹਮਣੇ ਖੋਲਦਾ ਤਾਂ ਇਹ ਝੱਟ ਪੜ ਲੈਂਦੇ, ਇਸ ਵਾਸਤੇ ਮੈਂ ਡਾਕਖਾਨੇ ਨੇ ਵਾਪਸ ਕਰ ਦਿੱਤੀ ਕਿ ਫਟੀ ਹੋਣ ਕਰਕੇ ਅਸੀਂ ਨਹੀਂ ਲੈਂਦੇ। ਉਨ੍ਹਾਂ ਕਿਹਾ ਕੈਦੀ ਨੂੰ ਡਾਕਖਾਨੇ ਭੇਜ ਦਿਓ, ਪਰ ਅਸੀਂ ਐਸਾ ਨਹੀਂ ਕਰ ਸਕਦੇ ਸੀ, ਸੋ ਮੈਂ ਲਿਖ ਦਿੱਤਾ ਕਿ ਜਿੱਥੋਂ ਚਿੱਠੀ ਆਈ ਹੈ ਉਥੇ ਹੀ ਭੇਜੀ ਜਾਵੇ ਤੇ ਉਥੋਂ ਮੁੜ ਦੁਬਾਰਾ ਬੰਦ ਹੋ ਕੇ ਆਵੇ। ਇਸ ਤੋਂ ਬਾਅਦ ਅਸੀਂ ਆਈ ਜੀ ਨੂੰ ਕਿਹਾ ਸਾਡੀਆਂ ਕਿਤਾਬਾਂ ਸਾਨੂੰ ਨਹੀਂ ਮਿਲਦੀਆਂ। ਜਟਾਰ, ਉਹ ਕਿਤਾਬਾਂ ਮੈਂ ਫੂਕ ਦਿੱਤੀਆਂ ਤੇ ਹੁਣ ਹੋਰ ਮੰਗਾ ਲੈਣ, ਤੇ ਨਾਲੇ ਇਹ ਵੀ ਕਿਹਾ ਕਿ ਇਹ ਮੇਰੇ ਨਾਲ ਸੁਲਾਹ ਕਰਦੇ ਸਨ ਤੇ ਨਾਲ ਲੈ ਜਾਣ ਨੂੰ ਕਹਿੰਦੇ ਸਨ। ਮੈਂ ਆਈ ਜੀ ਨੂੰ, ਤੁਸੀਂ ਗਵਾਹ ਹੋ ਕਿ ਇਸ ਨੇ ਸਾਡੀਆਂ ਧਾਰਮਿਕ ਕਿਤਾਬਾਂ ਫੂਕ ਦਿੱਤੀਆਂ ਹਨ, ਸੁਲਾਹ ਬਾਰੇ ਮੈਂ ਜੋ ਗੱਲ ਕਹੀ ਸੀ ਉਹ ਵੀ ਕਹਿ ਸੁਣਾਈ। ਆਈ ਜੀ, ਤੁਸੀਂ ਰਿਹਾ ਹੋ ਕੇ ਦਾਅਵਾ ਕਰ ਦੇਣਾ। ਭਾਈ ਕਰਤਾਰ ਸਿੰਘ, ਸਾਡੀ ਰਿਹਾਈ ਦਾ ਕੋਈ ਪਤਾ ਨਹੀਂ ਕਦ ਹੋਣੀ ਹੈ, ਸਾਨੂੰ ਜੇਲ੍ਹ ਵਿਚੋਂ ਹੀ ਦਾਅਵਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਛਪੀਆਂ ਹੋਈਆਂ ਕਿਤਾਬਾਂ ਤੋਂ ਬਿਨਾਂ ਉਨ੍ਹਾਂ ਵਿਚ ਖਰੜੇ ਸਨ ਤੇ 13-14 ਕਿਤਾਬਾਂ ਦਾ ਕੀਮਤੀ ਮਸਾਲਾ ਸੀ। ਹੋ ਸਕਦਾ ਹੈ ਕਿ ਤੁਸੀਂ ਇੱਥੇ ਨਾ ਰਹੋ, ਜਾਂ ਸਾਡੇ ਵਿਚ ਕੋਈ ਰਿਹਾ ਨਾ ਹੋਵੇ, ਜਾਂ ਇਹ ਸੁਪਰਡੈਂਟ ਹੀ ਮਰ ਜਾਵੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਦਾਅਵਾ ਹੁਣੇ ਹੋਵੇ ਤੇ ਜਾਂ ਸਾਡੀ ਸ਼੍ਰੋਮਣੀ ਕਮੇਟੀ ਨੂੰ ਇਤਲਾਹ ਦਿੱਤੀ ਜਾਵੇ, ਉਹ ਆਪਣੇ ਦਾਅਵਾ ਕਰ ਰਹੇਗੀ। ਆਈ ਜੀ, ਮੈਂ ਆਪਣੇ ਸੁਪਰਡੈਂਟ ਦੇ ਖਿਲਾਫ ਸ਼ਿਕਾਇਤਾਂ ਸੁਣਨਾ ਨਹੀਂ ਚਾਹੁੰਦਾ।
ਮੈਂ
ਫਿਰ ਤੁਹਾਡਾ ਸਾਡੇ ਪਾਸ ਆਉਣ ਦਾ ਕੋਈ ਮਤਲਬ ਨਹੀਂ, ਤੁਸੀਂ ਨਾ ਸੁਪਰਡੈਂਟ ਦੀ ਸੁਣੋ ਨਾ ਸਾਡੀ, ਅਸੀਂ ਆਪੇ ਸੁਪਰਡੈਂਟ ਨਾਲ ਸੱਜ ਲਵਾਂਗੇ। ਇਹ ਸੁਣ ਕੇ ਆਈ ਜੀ ਚੱਲਦਾ ਬਣਿਆ। ਮਿਸਟਰ ਜਟਾਰ ਅਗਲੇ ਦਿਨ ਨਾ ਜਾ ਸਕਿਆ, ਕਿਉਂਕਿ ਉਸਦਾ ਭਰਾ ਜੋ ਕਮਿਸ਼ਨਰ ਸੀ ਉਸਦੀ ਮੋਟਰ ਹਾਦਸੇ ਨਾਲ ਲੱਤ ਕੱਟੀ ਗਈ ਅਤੇ ਜਟਾਰ ਉਸਦੇ ਇਲਾਜ ਲਈ ਇਕ ਮਹੀਨਾ ਹੋਰ ਰਹਿ ਗਿਆ। ਐਚ ਐਲ ਖਾਂ ਵਾਪਸ ਜਬਲਪੁਰ ਚਲਿਆ ਗਿਆ ਤੇ ਮਹੀਨੇ ਬਾਅਦ ਫਿਰ ਵਾਪਸ ਆ ਗਿਆ। ਜਦ ਮਿਸਟਰ ਜਟਾਰ ਮਹੀਨਾ ਭਰ ਲਈ ਹੋਰ ਠਹਿਰਿਆ ਤਾਂ ਉਸਨੂੰ ਅਚਾਨਕ ਟੋਲ ਪਾਲ ਕਰਦੇ ਨੂੰ ਸਾਰੇ ਖਰੜੇ ਤੇ ਹੋਰ ਕਿਤਾਬਾਂ ਇਕ ਬੰਦ ਦਰਾਜ਼ ਵਿਚ ਮਿਲ ਗਈਆਂ। ਉਸ ਨੇ ਇਕ ਦਿਨ ਗਸ਼ਤ ਕਰਦਿਆਂ ਹੋਇਆ ਜੇਲਰ ਨੂੰ ਕਿਹਾ, ਆਫਟਰ ਆਲ ਦ ਬੁਕਸ ਆਰ ਫਾਊਂਡ, ਓੜਕ ਕਿਤਾਬਾਂ ਮਿਲ ਗਈਆਂ। ਸਾਨੂੰ ਵੀ ਪਤਾ ਲੱਗ ਗਿਆ। ਫਿਰ ਜਿਸ ਦਿਨ ਜਾਣ ਲੱਗਾ ਤਾਂ ਨਵੇਂ ਸੁਪਰਡੈਂਟ ਦੇ ਸਾਹਮਣੇ ਮੈਨੂੰ ਸੱਦ ਕੇ ਕਿਹਾ, ਰਣਧੀਰ ਸਿੰਘ ਆਪਣੀ ਕਿਤਾਬਾਂ ਦੇਖ ਲਓ। ਤੇ ਨਵੇਂ ਸੁਪਰਡੈਂਟ ਨੂੰ ਆਖਿਆ, ਇਹ ਕਿਤਾਬਾਂ ਇਨ੍ਹਾਂ ਦੀ ਪੰਜਾਬ ਦੀ ਬਦਲੀ ਵੇਲੇ ਜਾਂ ਰਿਹਾ ਹੋਣ ਵੇਲੇ ਦੇਣੀਆਂ। ਇਸ ਤਰ੍ਹਾਂ ਦੇ ਅਣਗਿਣਤ ਜ਼ੁਲਮ ਅਤਿਆਚਾਰ ਕਰਦਾ ਕਰਾਉਂਦਾ ਮਿਸਟਰ ਐਨ ਐਸ ਜਟਾਰ ਤਾਂ ਇਥੋਂ ਬਦਲ ਕੇ ਜਬਲਪੁਰ ਦੁਬਾਰੇ ਕੈਦੀਆਂ ਦੀ ਜੇਲ੍ਹ ਦਾ ਸੁਪਰਡੈਂਟ ਜਾ ਹੋਇਆ। ਇੱਥੇ ਐਲ ਐਚ ਖਾਂ ਆ ਗਿਆ, ਪਰ ਜਾਂਦਾ ਜਾਂਦਾ ਉਹ ਇਹਨੂੰ ਵੀ ਪੂਰਾ ਸਬਕ ਪੜਾ ਗਿਆ ਤੇ ਸਾਡੇ ਵਿਰੁੱਧ ਕਰਨ ਵਾਲੀਆਂ ਗੱਲਾਂ ਦੱਸ ਗਿਆ। ਇਹ ਹਾਸ਼ੀਆ ਤਾਂ ਬੜੇ ਜ਼ੋਰ ਨਾਲ ਚੜਾ ਗਿਆ ਕਿ ਸਾਨੂੰ ਦੋਹਾਂ ਨੂੰ ਕਦੇ ਇਕੱਠੇ ਰਹਿਣ ਨਾ ਦਿੱਤਾ ਜਾਵੇ। ਖਾਸ ਕਰਕੇ ਕਹਿ ਗਿਆ ਕਿ ਸਾਡੀਆਂ ਜ਼ਬਤ ਕੀਤੀਆਂ ਪੁਸਤਕਾਂ ਸਾਨੂੰ ਰਿਹਾਈ ਹੋਣ ਪਰ ਹੀ ਮਿਲਣ, ਪਹਿਲਾਂ ਕਦੇ ਨਾ ਦਿੱਤੀਆਂ ਜਾਣ। ਹੋਰ ਬਹੁਤ ਕੁਝ ਦਿਲ ਦੇ ਗੁਬਾਰ ਕੱਢ ਗਿਆ। ਫਿਰ ਇਹ ਇੰਗਲੈਂਡ ਜਾ ਕੇ ਆਇਆ ਤੇ ਕਪਤਾਨ ਤੋਂ ਮੇਜ਼ਰ ਬਣ ਗਿਆ, ਪਰ ਦੁਬਾਰਿਆਂ ਦੇ ਜੇਲ੍ਹ ਵਿਚ ਵਰਦੀ ਦੇ ਬੂਥੇ ਚੁੱਕਿਆ ਗਿਆ। ਉਥੇ ਸਰਹੱਦੀ ਸੂਬੇ ਦੇ ਲੰਮੀਆਂ ਲੰਮੀਆਂ ਕੈਦਾਂ ਵਾਲੇ ਆਦਿ ਮਿਆਦੀ ਦੁਬਾਰੇ ਕੈਦੀ ਬਹੁਤੇ ਪਠਾਣ ਹੀ ਪਠਾਣ ਭਰੇ ਹੋਏ ਸਨ, ਜੋ ਬਹੁਤੇ ਨਾਗਪੁਰ ਸੈਂਟਰਲ ਜੇਲ੍ਹ ਵਿਚ ਦੀ ਹੋ ਕੇ ਆਏ ਸਨ ਤੇ ਇਸ ਦੀਆਂ ਸਾਰੀਆਂ ਕਰਤੂਤਾਂ ਤੇ ਦੁਸ਼ਟਾਈਆਂ ਨੂੰ ਅੱਖੀਂ ਦੇਖ ਦੇਖ ਕੇ ਗਏ ਸਨ। ਇਕ ਪਠਾਣ ਨੇ ਬਦਲਾ ਲੈਣਾ। ਇਸ ਦੇ ਜਬਲਪੁਰ ਜਾਣ ਸਾਰ ਹੀ ਸਾਰੇ ਪਠਾਣ ਦੁਬਾਰਿਆਂ ਨੂੰ ਚਿੱਪ ਚੜ ਗਏ। ਸਭ ਨੇ ਮਿਥ ਲਈ ਕਿ ਨਾਗਪੁਰ ਜੇਲ੍ਹ ਵਿਚ ਕੀਤੀਆਂ ਸਖ਼ਤੀਆਂ ਦਾ ਦਾਖੂ ਦਾਣਾ ਇਹਨੂੰ ਦਈ। ਅਜੇ ਉਥੇ ਜੇਲ੍ਹ ਵਿਚ ਗਏ ਨੂੰ ਮਹੀਨਾ ਵੀ ਨਹੀਂ ਹੋਇਆ ਸੀ ਕਿ ਕ੍ਰਿਸ਼ਟ ਪੁਸ਼ਟ ਪਠਾਣ ਦੁਬਾਰੇ ਨੇ ਇਸ ਦਾ ਰਗੜਾ ਬੰਨ ਦਿੱਤਾ। ਜੇਲ੍ਹ ਰੌਂਦ ਗਸ਼ਤ ਤੇ ਗਏ ਨੂੰ ਚੁੱਕ ਕੇ ਹੇਠਾਂ ਰੱਖ ਲਿਆ ਤੇ ਬੜੀ ਬੇਇੱਜ਼ਤੀ ਕੀਤੀ। ਇਸ ਅਪਰਾਧ ਬਦਲੇ ਉਸ ਪਠਾਣ ਕੈਦੀ ਨੂੰ ਬੈਂਤ ਤਾਂ ਲੱਗ ਗਏ, ਪਰ ਇਸ ਨੂੰ ਇਸ ਦੇ ਅਪਰਾਧ ਦੀ ਸਜ਼ਾ ਵੀ ਹੱਥੋ ਹੱਥੀ ਮਿਲ ਗਈ ਅਤੇ ਬੜੀ ਛੇਤੀ ਮਿਲੀ। ਜਬਲਪੁਰੋਂ ਚਲਾਣ ਆਏ ਕੈਦੀਆਂ ਅਤੇ ਉਥੋਂ ਦੇ ਆਏ ਸਿਪਾਹੀਆਂ ਦੀ ਜ਼ੁਬਾਨੀ ਅਸੀਂ ਐਸਾ ਸੁਣਿਆ ਕਿ ਜਦੋਂ ਉਸ ਪਠਾਣ ਕੈਦੀ ਕੋਲੋਂ ਪੁੱਛਿਆ ਗਿਆ ਕਿ ਉਸਨੇ ਸੁਪਰਡੈਂਟ ਦੀ ਬੇਹੁਰਮਤੀ ਕਿਉਂ ਕੀਤੀ ਤਾਂ ਉਸ ਜਵਾਬ ਦਿੱਤਾ, ਕਿਸ ਨੇ ਹਮਾਰੇ ਇਕ ਸਿੱਖ ਭਾਈ ਰਣਧੀਰ ਸਿੰਘ ਦੇਸ਼ ਭਗਤ ਕੈਦੀ ਦੀ ਜੋ ਤੋਹੀਨ ਕੀਤੀ ਹੈ ਉਸ ਦਾ ਬਦਲਾ ਹਮਨੇ ਲਿਆ ਹੈ, ਮਗਰ ਅਭੀ ਬਹੁਤ ਤੋੜਾ ਲਿਆ ਹੈ, ਬੈਂਤ ਖਾ ਕੇ ਵੀ ਉਹ ਬੁੱਕੇ। ਦੂਜੇ ਹਫ਼ਤੇ ਦੂਜੇ ਗੋਲ ਵਿਚ ਕਿਸੇ ਹੋਰ ਪਠਾਣ ਦੁਬਾਰੇ ਨੇ ਫਿਰ ਇਸ ਨੂੰ ਪਛਾੜ ਮਾਰਿਆ ਤੇ ਪਹਿਲੇ ਕੈਦੀ ਭਰਾ ਦੇ ਬੈਂਤਾਂ ਮਾਰਨ ਦਾ ਗੁੱਬਰ ਵੀ ਕੱਢ ਲਿਆ। ਫੇਰ ਤਾਂ ਕੁਚਾਲੇ ਸਾਹਿਬ ਦੇ ਕੰਨ ਵੀ ਢਿੱਲੇ ਹੋ ਗਏ, ਪਰ ਵਿੰਗ ਵੱਲ ਕਾਹਨੂੰ ਨਿਕਲਦੇ ਹਨ। ਤਦ ਪਸ਼ਚਾਤ ਪਤਾ ਨਹੀਂ ਉਹਦੇ ਨਾਲ ਕੁਛ ਕੀ ਬੀਤੀ ਹੋਣੀ ਹੈ, ਅੱਗੇ ਚੱਲ ਕੇ ਕੀ ਬੀਤਣੀ ਹੈ। ਪੰਜ ਛੇ ਸਿੰਘ ਨਾਗਪੁਰ ਜੇਲ੍ਹ ਵਿਚ ਕਿਰਪਾਨ ਕੇਸ ਤੇ ਨਾਭਾ ਐਜੀਟੇਸ਼ਨ ਸਬੰਧੀ ਫੌਜਾਂ ਵਿਚੋਂ ਵੀ ਕੈਦ ਹੋ ਕੇ ਆਏ ਹੋਏ ਸਨ। ਸਾਡੀ ਭੁੱਖ ਹੜਤਾਲ ਦੇ ਦਿਨਾਂ ਵਿਚ ਇਹ ਉਥੇ ਹੀ ਸਨ। ਇਨ੍ਹਾਂ ਲੰਗੜੇ ਨੂੰ ਖੜਕਾਉਣ ਲਈ ਸਾਨੂੰ ਕਈ ਸੁਨੇਹੇ ਭੇਜੇ, ਪਰ ਅਸੀਂ ਵਰਜਦੇ ਰਹੇ। ਫਿਰ ਵੀ ਇਕ ਸਿੰਘ ਪਠਾਣ ਨਾਲ ਰਲ ਕੇ ਦੌੜ ਗਿਆ, ਜੋ ਪਿੱਛੋਂ ਫੜਿਆ ਗਿਆ। ਇਨ੍ਹਾਂ ਵਿਚੋਂ ਭਾਈ ਇੰਦਰ ਸਿੰਘ ਤੇ ਪਿਆਰਾ ਸਿੰਘ ਦੋ ਸੱਜਣਾਂ ਦੇ ਨਾਮ ਹੀ ਚੇਤੇ ਹਨ। ਸਾਡੇ ਨਾਲ ਤਾਂ ਉਸ ਦੀਆਂ ਸਖ਼ਤੀਆਂ ਦਾ ਬੀਜ ਬੋਇਆ ਹੋਇਆ ਕਦੇ ਸੁੱਕਿਆ ਹੀ ਨਹੀਂ, ਉਵੇਂ ਜਿਵੇਂ ਸਖ਼ਤੀਆਂ ਹੁੰਦੀਆਂ ਹਵਾਉਂਦੀਆਂ ਰਹੀਆਂ। ਦੂਜਾ ਸੁਪਰਡੈਂਟ ਆਇਆ ਸੀ, ਉਹ ਇਕ ਦੋ ਸਾਲ ਕੱਟ ਕੇ ਬਦਲ ਗਿਆ। ਫਿਰ ਇਕ ਦੇਸੀ ਸੁਪਰਡੈਂਟ ਹੋਰ ਆ ਗਿਆ, ਪਰ ਬੜਾ ਮੁਨਸਿਫ ਮਜ਼ਾਜ ਤੇ ਸਾਊ ਸੀ, ਜਿਸ ਦਾ ਪੂਰਾ ਨਾਮ ਤਾਂ ਯਾਦ ਨਹੀਂ, ਪਰ ਉਸ ਨੂੰ ਗੁਪਤਾ ਸਾਹਿਬ ਕਰਕੇ ਪੁਕਾਰਦੇ ਸਨ। ਉਸ ਦੇ ਆਉਂਦਿਆਂ ਨੂੰ ਅਸੀਂ ਦੋਈ ਅੱਡੋ ਅੱਡ ਕੀਤੇ ਹੋਏ ਸੀ ਤੇ ਅੱਡ ਅੱਡ ਆਕਟੇਗਨਾਂ ਵਿਚ ਬੰਦ ਕੋਠੀਆਂ ਵਿਚ ਬੰਦ ਕੀਤੇ ਹੋਏ ਰਹਿੰਦੇ ਸੀ। ਨਵੇਂ ਸੁਪਰਡੈਂਟ ਨੇ ਸੋਹਣਾ ਵਰਤਾਓ ਸਾਡੇ ਨਾਲ ਕੀਤਾ ਤੇ ਕੋਈ ਤਕਲੀਫ਼ ਨਹੀਂ ਦਿੱਤੀ। ਜਿਹੜੀਆਂ ਸਖ਼ਤੀਆਂ ਅਸੀਂ ਪਹਿਲਾਂ ਤੋਂ ਸਹਾਰ ਰਹੇ ਸੀ ਉਹ ਤਾਂ ਉਸ ਤੋਂ ਹਟ ਨਾ ਸਕੀਆਂ, ਪਰ ਨਵੀਆਂ ਕੋਈ ਨਾ ਹੋਣ ਪਾਈਆਂ। ਕਈਆਂ ਗੱਲਾਂ ਵਿਚ ਸੁਭੇਤਾ ਕਰਨ ਨੂੰ ਤਿਆਰ ਹੋ ਜਾਂਦਾ ਸੀ, ਪਰ ਪੁਰਾਣਾ ਗੋਰਾ ਜੇਲਰ ਉਸ ਦੀ ਦਾਲ ਨਹੀਂ ਗਲਣ ਦਿੰਦਾ ਸੀ, ਝੱਟ ਪਹਿਲੇ ਹੁਕਮ ਯਾਦ ਕਰਾ ਦਿੰਦਾ ਸੀ। ਉਸ ਦੀ ਇੰਨੀ ਨੇਕੀ ਨੂੰ ਹੀ ਅਸੀਂ ਬੜੀ ਕਰਦੇ ਸਮਝਦੇ ਸੀ ਕਿ ਸਾਡੇ ਦੁੱਖ ਸ਼ਿਕਵੇ ਠੰਡੇ ਦਿਲ ਨਾਲ ਸੁਣ ਲੈਂਦਾ ਹੈ ਅਤੇ ਹਮਦਰਦੀ ਦਾ ਦਮ ਵੀ ਦਿੰਦਾ ਸੀ। ਇਸ ਨਵੇਂ ਸੁਪਰਡੈਂਟ ਦੀ ਨੇਕ ਦਿਲੀ ਦੀਆਂ ਇਕ ਦੋ ਮਿਸਾਲਾਂ ਇੱਥੇ ਦੇਣੀਆਂ ਕਾਫੀ ਸਮਝਦਾ ਹਾਂ। ਕੇਸਾਂ ਦਾ ਰੱਖਣਾ ਕਿਉਂ ਜ਼ਰੂਰੀ ਹੈ? ਇਕ ਦਿਨ ਦਾ ਜ਼ਿਕਰ ਹੈ ਕਿ ਕੇਸਾਂ ਨੂੰ ਲਾਉਣ ਵਾਸਤੇ ਛੇਵਾਂ ਭਾਵ ਤੇਲ ਜੇਲਰ ਨੇ ਸਾਨੂੰ ਬੜਾ ਹੀ ਬਦਬੂਦਾਰ ਸਸਤ ਮੁੱਲ ਜਿਹਾ ਖਰੀਦ ਕੇ ਲਿਆ ਦਿੱਤਾ। ਚਾਰਜ ਬਹੁਮੁੱਲੇ ਦਾ ਹੀ ਕਰ ਲਿਆ। ਮੈਂ ਸੁੰਘਣ ਸਾਰੀ ਲੈਣੋਂ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਚੰਗਾ ਲਿਆ ਕੇ ਦੇਵੋ, ਇਸ ਨੂੰ ਵਾਪਸ ਕਰ ਦੇਵੋ। ਮੈਂ ਖਾਰ ਸਾਬੂਣ ਮਲ ਕੇ ਕੇਸ ਇਸ਼ਨਾਨ ਕਰ ਚੁੱਕਾ ਸੀ, ਕੇਸ ਹਰੇ ਕਰਕੇ ਛੇਵਾਂ ਲਗਾ ਕੇ ਕੰਘਾ ਕਰਨਾ ਸੀ, ਕੰਘਾ ਕੀਤੇ ਬਿਨਾਂ ਪਛਾਦਾ ਨਹੀਂ ਛਕਣਾ ਸੀ। ਇਹ ਸਾਰੀਆਂ ਗੱਲਾਂ ਮੈਂ ਜਣਾਈ ਦਿੱਤੀਆਂ ਸਨ।
ਗੋਲ ਅਫਸਰ ਜੇਲਰ ਸਾਰੇ
ਸਵਾਏ ਨਵੇਂ ਸੁਪਰਡੈਂਟ ਦੇ ਸਪੇਤ ਤੋਂ ਜਾਣੂ ਸਨ। ਸਵੇਰ ਦਾ ਕੇਸ ਇਸ਼ਨਾਨ ਕੀਤਾ ਹੋਇਆ, ਦੁਪਹਿਰਾ ਹੋ ਗਿਆ, ਦੁਪਹਿਰਾ ਢਲ ਕੇ ਲੋਢਾ ਵੇਲਾ ਹੋ ਗਿਆ, ਕਿਸੇ ਨੇ ਛੇਵਾਂ ਮੰਗਵਾ ਕੇ ਦੇਣ ਦਾ ਗਮੇਈ ਨਾ ਕੀਤਾ। ਐਵੇਂ ਲਾਰੇ ਲਾਈ ਜਾਣ, ਲਿਆ ਕੇ ਕੋਈ ਦੇਵੇ ਨਾ। ਦੋਹਾਂ ਡੰਗਾਂ ਦੇ ਕੜਾਕੇ ਕੱਟਣੇ ਪਏ। ਦੂਜੇ ਦਿਨ ਐਤਵਾਰ ਸੀ, ਉਸ ਦਿਨ ਜੇਲਰ ਡਿਊਟੀ ਤੇ ਹੀ ਨਾ ਆਇਆ। ਸੁਪਰਡੈਂਟ ਤਾਂ ਐਤਵਾਰ ਨੂੰ ਅਕਸਰ ਉਂਝ ਨਹੀਂ ਆਇਆ ਕਰਦੇ, ਤੀਜੇ ਦਿਨ ਰੌਂਦ ਸੁਪਰਡੈਂਟ ਦੀ ਦੂਜੇ ਅੱਖ ਟੇਕਣ ਦੀ ਸੀ। ਉਸ ਦਿਨ ਉਹ ਉਧਰਲੀ ਹੀ ਪਰੇਡ ਲੈਣ ਵਿਚ ਰੁਝਾ ਰਿਹਾ। ਮੇਰੀ ਕਿਸੇ ਨੇ ਬਾਤ ਹੀ ਨਾ ਪੁੱਛੀ। ਇਸ ਛੇਵੇਂ ਵਾਲੇ ਮਾਮਲੇ ਨੂੰ ਮਾਮੂਲੀ ਜਿਹੀ ਗੱਲ ਸਮਝ ਕੇ ਕਿਸੇ ਨੇ ਵੀ ਨਵਾਂ ਤੇ ਚੰਗਾ ਛੇਵਾਂ ਨਾ ਮੰਗਵਾ ਕੇ ਦਿੱਤਾ। ਸੁਪਰਡੈਂਟ ਵਿਚਾਰੇ ਨੂੰ ਇਸ ਗੱਲ ਦਾ ਪਤਾ ਤੱਕ ਵੀ ਨਾ ਹੋਇਆ। ਚੌਥੇ ਦਿਨ ਜਦ ਸੁਪਰਡੈਂਟ ਦੀ ਸਾਡੇ ਵੱਲ ਗਸ਼ਤ ਆਈ ਤਾਂ ਛੋਟੇ ਅਫਸਰਾਂ ਨੇ ਜੇਲਰ ਨਾਲ ਮਿਲ ਕੇ ਸਗੋਂ ਮੇਰੀ ਪੇਸ਼ੀ ਕਰ ਦਿੱਤੀ ਕਿ ਮੈਂ 14 ਦਿਨਾਂ ਤੋਂ ਭੁੱਖ ਹੜਤਾਲ ਦਾ ਮੋਰਚਾ ਲਾਇਆ ਹੋਇਆ ਹੈ। ਵਿਚਾਰਾ ਸੁਪਰਡੈਂਟ ਸਣੇ ਆਪਣੇ ਅਮਲੇ ਦੇ ਮੇਰੇ ਪਾਸ ਆਇਆ ਤੇ ਆਉਂਦਾ ਹੀ ਉਹ ਇਸ ਵਿਧ ਮੈਨੂੰ ਆਖਣ ਲੱਗਾ, ਰਣਧੀਰ ਸਿੰਘ, ਜਦੋਂ ਦਾ ਮੈਂ ਇਸ ਜੇਲ੍ਹ ਵਿਚ ਆਇਆ ਹਾਂ ਇਹ ਪਹਿਲਾ ਮੌਕਾ ਹੈ ਕਿ ਮੇਰੇ ਵਕਤ ਵਿਚ ਭੁੱਖ ਹੜਤਾਲ ਕਰਕੇ ਮੈਨੂੰ ਪਰੇਸ਼ਾਨ ਕੀਤਾ ਗਿਆ ਹੈ। ਇਹਨੇ ਡੰਗ ਰੋਟੀ ਕਿਉਂ ਨਹੀਂ ਖਾਧੀ ਤੇ ਮੇਰੇ ਉਤੇ ਸੰਤਾਪ ਕਿਉਂ ਚੜਿਆ? ਮੈਂ, ਜਨਾਬ, ਮੈਂ ਸੰਤਾਪ ਕਿਸੇ ਉਤੇ ਕੁਛ ਨਹੀਂ ਚੜਿਆ ਤੇ ਨਾ ਹੀ ਮੈਂ ਜਾਣ ਬੁੱਝ ਕੇ ਆਪ ਨੂੰ ਪਰੇਸ਼ਾਨ ਕਰਨ ਲਈ ਭੁੱਖ ਹੜਤਾਲ ਕੀਤੀ ਹੈ। ਇਹ ਤਾਂ ਸੁੱਤੇ ਸੁਭਾਅ ਹੀ ਐਸਾ ਹੋ ਗਿਆ ਹੈ। ਮੈਂ ਚੌਥੇ ਕੇਸੀ ਇਸ਼ਨਾਨ ਖਾਰ ਸਾਬਣ ਨਾਲ ਕੀਤਾ ਸੀ ਪਰ ਮੈਨੂੰ ਤੇਲ ਕੇਸਾਂ ਨੂੰ ਲਾਉਣ ਲਈ ਨਹੀਂ ਮਿਲਿਆ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੇਲ ਨਹੀਂ ਮਿਲਣਾ ਤਾਂ ਮੈਂ ਖਾਰ ਨਾਲ ਕੇਸੀ ਇਸ਼ਨਾਨ ਹੀ ਨਾ ਕਰਦਾ। ਖਾਰ ਨਾਲ ਕੇਸੀ ਇਸ਼ਨਾਨ ਕਰਨ ਕਰਕੇ ਕੇਸ ਖੁਸ਼ਕ ਤੇ ਰੁੱਖੇ ਹੋ ਜਾਂਦੇ ਹਨ ਤੇ ਉਲਝ ਵੀ ਜਾਂਦੇ ਹਨ। ਜਿੰਨਾ ਚਿਰ ਤੇਲ ਨਾਲ ਲਾਈਏ ਕੰਘਾ ਨਹੀਂ ਕਰ ਸਕੀਦਾ। ਤੇਲ ਲਾ ਕੇ ਹੀ ਕੇਸ ਕੰਘੇ ਨਾਲ ਵਾਹੇ ਜਾ ਸਕਦੇ ਹਨ, ਐਵੇਂ ਨਹੀਂ ਵਾਹੇ ਜਾ ਸਕਦੇ। ਛੇਵਾਂ ਲਾਉਣ ਨਾਲ ਕੇਸਾਂ ਨੂੰ ਤਰਾਪਤ ਆ ਜਾਂਦੀ ਹੈ। ਤਰਾਪਤਾਈ ਕੇਸਾਂ ਨੂੰ ਕੰਘੇ ਨਾਲ ਵਾਹੁਣ ਨਾਲ ਕੇਸ ਐਵੇਂ ਅਜਾਈ ਟੁੱਟ ਕੇ ਨਹੀਂ ਭੁਰਦੇ। ਅਸਾਂ ਸਿੱਖਾਂ ਨੂੰ ਕੰਘਾ ਹਰ ਰੋਜ਼ ਦੋਨੋਂ ਵਕਤ ਕਰਨ ਦੀ ਤਾਕੀਦੀ ਹੁਕਮ ਹੈ ਅਤੇ ਬਿਨਾਂ ਕੰਘਾ ਕੀਤੇ ਪ੍ਰਸ਼ਾਦਾ ਛਕਣ ਦੀ ਵੀ ਸਖ਼ਤ ਮੁਆਮਨਤ ਹੈ। ਸੋ ਮੈਂ ਧਾਰਮਿਕ ਹੁਕਮ ਦੀ ਤਮੀਲ ਕਰਦੇ ਹੋਏ ਪ੍ਰਸ਼ਾਦਾ ਨਹੀਂ ਛਕਿਆ। ਕੋਈ ਪ੍ਰੋਟੈਸਟ ਵਜੋਂ ਆਪ ਦੇ ਹੁਕਮਾਂ ਤੋਂ ਆਕੀ ਹੋ ਕੇ ਐਸਾ ਨਹੀਂ ਕੀਤਾ। ਇਹ ਸੁਣ ਕੇ ਉਹ ਨੇਕ ਨਿਹਾਦ ਸੁਪਰਡੈਂਟ ਆਪਣੇ ਸਾਰੇ ਅਮਲੇ ਨਾਲ ਬੜਾ ਹੀ ਨਾਰਾਜ਼ ਹੋਇਆ ਕਿ ਉਸ ਨੂੰ ਕਿਉਂ ਨਾ ਇਤਲਾਹ ਛੇਤੀ ਦਿੱਤੀ ਗਈ ਤੇ ਹੁਕਮ ਦਿੱਤਾ ਕਿ ਫੌਰਨ 80 ਕਿਸਮ ਦਾ ਤੇਲ ਮੰਗਾ ਕੇ ਦਿੱਤਾ ਜਾਵੇ। ਸੋ ਤੇਲ ਅੱਧੇ ਘੰਟੇ ਅੰਦਰ ਅੰਦਰ ਹੀ ਆ ਗਿਆ। ਸੁਪਰਡੈਂਟ ਖੁਦ ਆਪਣੇ ਹੱਥੀ ਲੈ ਕੇ ਆਇਆ। ਬੜੀ ਹੀ ਸ਼ਰਾਫਤ ਨਾਲ ਤੇਲ ਦੀ ਸ਼ੀਸ਼ੀ ਦੇ ਕੇ ਆਖਣ ਲੱਗਾ, ਮਾਫ ਕਰਨਾ, ਆਪ ਨੂੰ ਨਾ ਹੱਕ ਇੰਨੀ ਤਕਲੀਫ ਹੋਈ ਹੈ। ਇਹ ਵੀ ਮੇਰੀ ਗੈਰ ਹਾਜ਼ਰੀ ਦੇ ਕਾਰਨ ਹੋਈ ਹੈ। ਸਾਨੂੰ ਆਪਦੇ ਧਾਰਮਿਕ ਜਜ਼ਬਾਤ ਦਾ ਬੜਾ ਅਹਿਸਾਸ ਹੋਣਾ ਚਾਹੀਦਾ ਹੈ ਪਰ ਅਫਸੋਸ ਹੈ ਕਿ ਐਤਕੀ ਇਹ ਲੰਘਣਾ ਹੋ ਗਈ।
ਮੇਰੇ ਵਕਤ ਵਿਚ ਫਿਰ ਅਜਿਹਾ ਨਹੀਂ ਹੋਵੇਗਾ।
ਮੈਂ ਆਪ ਦਾ ਬੜਾ ਧੰਨਵਾਦ ਹੈ। ਅਸਲ ਵਿਚ ਇਹ ਗੱਲ ਹੈ ਕਿ ਜੇਲ੍ਹ ਵਿਚ ਕੀ ਤੇ ਬਾਹਰ ਕੀ ਸਾਰੇ ਸਰਕਾਰੀ ਮਹਿਕਮਿਆਂ ਅੰਦਰ ਫਰਜ਼ ਸਨਾਸ਼ੀ ਤੇ ਇਮਾਨਦਾਰੀ ਉੱਡ ਗਈ ਹੈ। ਆਮ ਸਰਕਾਰੀ ਕਰਮਚਾਰੀ ਸਵਾਰਥ ਪਸੰਦੀ ਅਤੇ ਮੁਨਾਫਾ ਪ੍ਰਸਤੀ ਨੂੰ ਹੀ ਮੁੱਖ ਰੱਖਦੇ ਹਨ। ਜੇਲ੍ਹ ਦਾ ਸਟੋਰ ਮੁਹੱਈਆ ਕਰਨ ਵਾਲੇ ਸਸਤੀ ਤੋਂ ਸਸਤੀ ਚੀਜ਼ ਲਿਆਉਂਦੇ ਹਨ ਤੇ ਮਹਿੰਗੇ ਤੋਂ ਮਹਿੰਗਾ ਮੁੱਲ ਸਰਕਾਰੀ ਡਿਪਾਰਟਮੈਂਟ ਤੋਂ ਵਸੂਲ ਕਰਦੇ ਹਨ। ਖਾਸ ਕਰਕੇ ਜੇਲ੍ਹ ਵਾਲਿਆਂ ਵਿਚ ਤਾਂ ਕੋਈ ਪੁੱਛਦਾ ਹੀ ਨਾ ਹੋਇਆ। ਗਰੀਬ ਕੈਦੀਆਂ ਨੇ ਤਾਂ ਕੋਈ ਸ਼ਿਕਾਇਤ ਹੀ ਨਾ ਕਰਨੀ ਹੋਈ, ਜੇ ਕਰਨ ਵੀ ਤਾਂ ਸੁਣਦਾ ਕੋਈ ਨਹੀਂ। ਸਾਨੂੰ ਜੇਲ੍ਹਾਂ ਵਿਚ ਰਹਿ ਕੇ ਬੜੇ ਬੜੇ ਤਲਖ ਤਜਰਬੇ ਹੋ ਚੁੱਕੇ ਹਨ। ਥੋੜੀਆਂ ਥੋੜੀਆਂ ਗੱਲਾਂ ਵਿਚ ਹੀ ਕਿਰਸਾਂ ਕੱਢਦੇ ਹਨ। ਇਸ ਜੇਲ੍ਹ ਵਿਚ ਸਿਰਫ 8 ਸਿੱਖ ਕੈਦੀ ਹੀ ਸਾਰੇ ਪੋਲੀਟੀਕਲ ਤੇ ਇਖਲਾਕੀ ਰਲ ਮਿਲ ਕੇ ਮਸਾਂ ਹੋਣਗੇ। ਉਨ੍ਹਾਂ ਵਾਸਤੇ ਮਹੀਨੇ ਵਿਚ ਮਸਾਂ 1 ਬੋਤਲ ਨਾਰੀਅਲ ਦੇ ਤੇਲ ਦੀ ਖਰਚ ਹੁੰਦੀ ਹੋਵੇਗੀ ਪਰ ਇਹ ਲੋਕ ਇਸ ਵਿਚ ਵੀ ਆਪਣੀ ਕਿਰਸ ਕੱਢਦੇ ਹਨ ਤੇ ਰੱਦੀ ਤੋਂ ਰੱਦੀ ਤੇਲ ਲਿਆਉਂਦੇ ਹਨ, ਵਧੀਆ ਤੋਂ ਵਧੀਆ ਤੇਲ ਦਾ ਮੁੱਲ ਲਾਉਂਦੇ ਹਨ। ਇਉਂ ਤੁਹਾਡੀ ਸਰਕਾਰ ਨੂੰ ਲੁੱਟਦੇ ਹਨ ਤੇ ਵਿਚਾਰੇ ਕੈਦੀਆਂ ਦਾ ਗਲਾ ਘੁੱਟਦੇ ਹਨ। ਸੁਪਰਡੈਂਟ ਸਾਰੀਆਂ ਗੱਲਾਂ ਸੁਣੀ ਜਾਂਦਾ ਸੀ ਤੇ ਜੇਲ੍ਹ ਕਰਮਚਾਰੀਆਂ ਦੀਆਂ ਸਾਰੀਆਂ ਖਾਮੀਆਂ ਨੂੰ ਵੀ ਤਸਲੀਮ ਕਰੀ ਜਾਂਦਾ ਸੀ। ਸਾਥ ਸਾਥ ਹੀ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਦੇ ਪ੍ਰਯਤਨ ਵਿਚ ਅੱਗੇ ਨੂੰ ਲੱਗਣ ਦਾ ਭਰੋਸਾ ਵੀ ਉਸਨੇ ਦਵਾਇਆ। ਪਰ ਇਹ ਗੱਲਾਂ ਸੁਣਦੇ ਕਰਦੇ ਉਸਨੇ ਜੱਕ ਲਖਤ ਸਵਾਲ ਹੋਰ ਛੇੜ ਦਿੱਤਾ ਤੇ ਪ੍ਰਸ਼ਨ ਕੀਤਾ ਕਿ ਕੇਸਾਂ ਦਾ ਸਿਰ ਉੱਤੇ ਰੱਖਣਾ ਜ਼ਰੂਰੀ ਹੈ? ਮੈਂ, ਕੀ ਸਿਰ ਦਾ ਸਰੀਰ ਉੱਤੇ ਰੱਖਣਾ ਜ਼ਰੂਰੀ ਹੈ? ਸੁਪਰਡੈਂਟ, ਸਰੀਰ ਤਾਂ ਸਿਰ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ।
ਮੈਂ,
ਜੇ ਜਿਉਂਦਾ ਰਹਿ ਸਕੇ ਅਰਥਾਤ ਜੇ ਸਰੀਰ ਬਿਨਾਂ ਸਿਰ ਦੇ ਜਿਉਂਦਾ ਰਹਿ ਸਕੇ ਤਾਂ ਕੀ ਤੁਸੀਂ ਸਿਰ ਨੂੰ ਸਰੀਰ ਤੋਂ ਲਾ ਛੱਡੋ ਅਰਥਾਤ ਸੀਸ ਨੂੰ ਸਰੀਰ ਤੇ ਨਾ ਰੱਖੋ? ਸੁਪਰਡੈਂਟ, ਸੀਸ ਤਾਂ ਸਰੀਰ ਦਾ ਹਿੱਸਾ ਹੈ ਤੇ ਸਭ ਤੋਂ ਸ੍ਰੇਸ਼ਟ ਹਿੱਸਾ ਹੈ। ਸੀਸ ਨਾਲ ਮਿਲ ਕੇ ਸਾਰਾ ਸਰੀਰ ਬਣਦਾ ਹੈ, ਸੀਸ ਨਾ ਹੋਵੇ ਤਾਂ ਸਰੀਰ ਰਹਿੰਦਾ ਹੀ ਨਹੀਂ। ਮੈਂ, ਕੀ ਇਸ ਸੀਸ ਨੂੰ ਸਰੀਰ ਉੱਤੇ ਤੁਸੀਂ ਆਪ ਰੱਖਿਆ ਹੋਇਆ? ਸੁਪਰਡੈਂਟ, ਨਹੀਂ, ਈਸ਼ਵਰ ਨੇ ਰੱਖਿਆ ਹੈ। ਮੈਂ, ਈਸ਼ਵਰ ਨੇ ਇਸ ਸੀਸ ਨੂੰ ਤੁਹਾਡੇ ਸਰੀਰ ਤੇ ਰੱਖਿਆ ਹੋਇਆ ਹੈ। ਜੇ ਆਪ ਤੁਹਾਡਾ ਰੱਖਿਆ ਹੋਵੇ ਤਾਂ ਸ਼ਾਇਦ ਤੁਸੀਂ ਇਸ ਨੂੰ ਲਾਹ ਵੀ ਸੁੱਟੋ, ਇਸ ਭਾਰ ਨੂੰ ਵੀ ਨਾ ਰੱਖੋ। ਸੁਪਰਡੈਂਟ, ਹਾਂਜੀ, ਈਸ਼ਵਰ ਦੀ ਰੱਖੀ ਹੋਈ ਚੀਜ਼ ਨੂੰ ਅਸੀਂ ਕਿਵੇਂ ਲਾ ਸਕਦੇ ਹਾਂ? ਮੈਂ, ਜੇ ਭਲਾ ਤੁਹਾਡਾ ਜਾਂ ਕਿਸੇ ਦਾ ਇਹ ਈਸ਼ਵਰੀ ਰੱਖਿਆ ਸੀਸ ਸਰੀਰ ਤੋਂ ਕੋਈ ਲਾਹ ਵੀ ਦੇਵੇ ਤਾਂ ਤੁਸੀਂ ਉਸ ਨੂੰ ਕੀ ਆਖੋਗੇ? ਸੁਪਰਡੈਂਟ, ਜ਼ਾਲਮ, ਅਤਿਆਚਾਰੀ, ਖੂਨੀ, ਕਾਤਲ। ਮੈਂ, ਜੇ ਕੋਈ ਹੋਰ ਤੋਂ ਸਾਨੂੰ ਇਹ ਸਵਾਲ ਕਰੇ ਕਿ ਤੁਸੀਂ ਸੀਸ ਨੂੰ ਕਿਉਂ ਰੱਖਿਆ ਹੈ? ਸੁਪਰਡੈਂਟ, ਇਹ ਸਵਾਲ ਕਰਨ ਵਾਲੇ ਦੀ ਬੇਵਕੂਫੀ ਹੋਵੇਗੀ। ਮੈਂ, ਜਿਸ ਤਰ੍ਹਾਂ ਸਾਡਾ ਸੀਸ ਈਸ਼ਵਰ ਨੇ ਸਰੀਰ ਪਰ ਆਪ ਰੱਖਿਆ ਹੋਇਆ ਹੈ ਉਸੇ ਤਰ੍ਹਾਂ ਸਾਡੇ ਤੁਹਾਡੇ ਸੀਸ ਉਪਰ ਕੇਸ ਵੀ ਸਾਡੇ ਜਾਂ ਤੁਹਾਡੇ ਆਪ ਰੱਖੇ ਪੈਦਾ ਕੀਤੇ ਹੋਏ ਨਹੀਂ, ਇਹ ਵੀ ਈਸ਼ਵਰ ਦੇ ਹੀ ਰੱਖੇ ਹੋਏ ਹਨ। ਤਾਂ ਤੇ ਆਪ ਦਾ ਦਾਸ ਨੂੰ ਇਹ ਸਵਾਲ ਕਰਨਾ ਕਿ ਕੀ ਕੇਸਾਂ ਸਿਰ ਤੇ ਰੱਖਣਾ ਜ਼ਰੂਰੀ ਹੈ ਬਣਦਾ ਹੀ ਨਹੀਂ, ਕਿਉਂਕਿ ਮੈਂ ਤਾਂ ਇਹ ਆਪ ਰੱਖੇ ਹੀ ਨਹੀਂ ਹੋਏ, ਈਸ਼ਵਰ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਅਤੇ ਰੱਖੇ ਹੋਏ ਹਨ। ਜਿਸ ਪ੍ਰਕਾਰ ਸਰੀਰ ਉਤੇ ਸ਼ੀਸ਼ ਈਸ਼ਵਰ ਦਾ ਰੱਖਿਆ ਹੋਇਆ ਹੈ, ਇਸੇ ਪ੍ਰਕਾਰ ਸੀਸ ਉਤੇ ਕੇਸ ਵੀ ਉਸੇ ਈਸ਼ਵਰ ਦੇ ਰੱਖੇ ਹੋਏ ਹਨ। ਈਸ਼ਵਰ ਦੇ ਰੱਖੇ ਹੋਏ ਸੀਸ ਦੀ ਰੱਖਿਆ ਪਾਲਣਾ ਕਰਨੀ ਜਿਸ ਪ੍ਰਕਾਰ ਸਾਡਾ ਪ੍ਰਮੁੱਖ ਫਰਜ਼ ਹੈ, ਇਸੇ ਪ੍ਰਕਾਰ ਈਸ਼ਵਰ ਦੇ ਰੱਖੇ ਹੋਏ ਕੇਸਾਂ ਦੀ ਰੱਖਿਆ ਪਾਲਣਾ ਕਰਨੀ ਵੀ ਕੁਦਰਤ ਨੂੰ ਸਾਡਾ ਹਰੇਕ ਪ੍ਰਾਣੀ ਦਾ ਪਰਮ ਧਰਮ ਹੈ। ਸੀਸ ਨੂੰ ਸਰੀਰ ਤੇ ਨਾ ਰੱਖਣ ਵਾਲੇ ਨੂੰ ਅਰਥਾਤ ਈਸ਼ਵਰ ਦੀ ਦਾਤ ਸੀਸ ਨੂੰ ਸਰੀਰ ਤੋਂ ਲਾਹ ਦੇਣ ਵਾਲੇ ਨੂੰ ਤਾਂ ਤੁਸੀਂ ਜ਼ਾਲਮ, ਅਤਿਆਚਾਰੀ, ਕਾਤਲ ਤੇ ਖੂਨੀ ਦੱਸਦੇ ਹੋ। ਕੀ ਸੀਸ ਦੇ ਉਪਰ ਈਸ਼ਵਰ ਦੀ ਦਿੱਤੀ ਅਤੇ ਰੱਖੀ ਹੋਈ ਦਾਤ ਨੂੰ ਲਾਹ ਦੇਣ ਵਾਲੇ, ਕਤਲ ਕਰ ਦੇਣ ਵਾਲੇ, ਕੱਟ ਦੇਣ ਵਾਲੇ ਜਾਂ ਘਰੜ ਮਨਾ ਦੇਣ ਵਾਲੇ ਵੀ ਜ਼ਾਲਮ, ਅਤਿਆਚਾਰੀ ਤੇ ਕਾਤਲ ਨਹੀਂ? ਕੀ ਈਸ਼ਵਰ ਦੀ ਦਿੱਤੀ ਹੋਈ ਅਮਾਨਤ ਭੰਨਣ, ਤੋੜਨ ਤੇ ਬਨਾਸਨ ਹਾਰੇ ਬੇਈਮਾਨ, ਜ਼ਾਬਰ ਤੇ ਕਾਤਲ ਨਹੀਂ? ਮੇਰੇ ਖਿਆਲ ਵਿਚ ਤਾਂ ਖੂਨੀ ਹੀ ਹਨ। ਸੁਪਰਡੈਂਟ, ਨਹੀਂ, ਖੂਨੀ ਤਾਂ ਨਹੀਂ ਕਹਿ ਸਕਦੇ, ਹੋਰ ਭਾਵੇਂ ਕੁਛ ਕਹਿ ਲਵੋ। ਮੈਂ, ਕਿਉਂ ਖੂਨੀ ਕਿਉਂ ਨਹੀਂ ਕਹਿ ਸਕਦੇ? ਸੁਪਰਡੈਂਟ, ਕੇਸਾਂ ਦੇ ਕਟਾਇਆ ਖੂਨ ਤਾਂ ਨਹੀਂ ਨਿਕਲਦਾ। ਮੈਂ, ਤਾਂ ਤੁਹਾਡੇ ਖਿਆਲ ਵਿਚ ਜੇ ਖੂਨ ਨਿਕਲੇ ਤਾਂ ਹੀ ਖੂਨ ਕੀਤਾ ਪ੍ਰਵਾਨ ਹੈ? ਭਲਾ ਜੇ ਕੋਈ ਕਿਸੇ ਨੂੰ ਗਲ ਘੁੱਟ ਕੇ ਮਾਰ ਦੇਵੇ ਤਾਂ ਕਿ ਉਹ ਖੂਨੀ ਨਹੀਂ? ਤੁਹਾਡੇ ਪਹਿਲੇ ਕਹੇ ਅਨੁਸਾਰ ਤਾਂ ਉਹ ਖੂਨੀ ਨਹੀਂ ਕਹਾਵੇਗਾ, ਕਿਉਂਕਿ ਗਲ ਘੁੱਟ ਕੇ ਮਾਰਨ ਨਾਲ ਖੂਨ ਵੀ ਨਹੀਂ ਨਿਕਲਦਾ ਤੇ ਮੌਤ ਵੀ ਹੋ ਜਾਂਦੀ ਹੈ। ਲਫ਼ਜ਼ੀ ਬਹਿਸ ਵਿਚ ਪੈਣਾ ਫਜ਼ੂਲ ਹੈ, ਪਰ ਇਹ ਗੱਲ ਤੁਸੀਂ ਸਾਫ਼ ਮੰਨੋਗੇ ਕਿ ਅੱਜ ਕੱਲ ਦੇ ਮਾਰਨ ਦੇ ਨਵੀਨ ਤਰੀਕੇ ਅਤੇ ਪਿਛਲੇ ਵੀ ਕਈ ਤਰੀਕੇ ਐਸੇ ਹਨ ਕਿ ਪ੍ਰਾਣੀ ਦੇ ਪ੍ਰਾਣ ਹੱਥ ਕਰਦਿਆਂ ਖੂਨ ਦਾ ਇਕ ਤੁਬਕਾ ਵੀ ਨਹੀਂ ਡੁੱਲਦਾ। ਜੇ ਖੂਨੀ ਐਸੇ ਤਰੀਕੇ ਨਾਲ ਪ੍ਰਾਣ ਹੱਥ ਕਰਨ ਤਾਂ ਕੀ ਅਜਿਹੇ ਖੂਨੀ ਕਾਤਲ ਨਹੀਂ, ਜਾਬਰ ਨਹੀਂ, ਅਤਿਆਚਾਰੀ ਜ਼ਾਲਮ ਨਹੀਂ? ਤਾਂ ਤੁਸੀਂ ਹੋਰ ਕੀ ਆਖੋਗੇ? ਸੁਪਰਡੈਂਟ, ਪਰ ਜੀ ਮਾਫ਼ ਕਰਨਾ, ਕੱਟਿਆ ਹੋਇਆ ਸੀਸ ਤਾਂ ਮੁੜ ਫੇਰ ਨਹੀਂ ਜੁੜਦਾ, ਨਾ ਹੀ ਸੁਰਜੀਤ ਹੁੰਦਾ ਹੈ, ਮਾਰਿਆ ਹੋਇਆ ਫਿਰ ਜਿਉਂਦਾ ਨਹੀਂ। ਕੱਟੇ ਹੋਏ ਕੇਸ ਤਾਂ ਫਿਰ ਹਰੇ ਹੋ ਜਾਂਦੇ ਹਨ, ਇਸ ਕਰਕੇ ਸੀਸ ਕੱਟਣ ਤੇ ਕੇਸ ਕੱਟਣ ਵਿਚ ਬਹੁਤ ਫਰਕ ਹੈ, ਜੈਸਾ ਕਿ ਕੇਸ ਕੱਟਣ ਤੇ ਸੀਸ ਕੱਟਣ ਦੇ ਜ਼ੁਰਮ ਵਿਚ ਵੀ ਬੜਾ ਫਰਕ ਹੈ। ਮੈਂ, ਕੀ ਤੁਸੀਂ ਆਵਾਗਮਨ ਦੇ ਮਸਲੇ ਨੂੰ ਮੰਨਦੇ ਹੋ? ਸੁਪਰਡੈਂਟ, ਹਾਂ ਮੈਂ ਮੰਨਦਾ ਹਾਂ। ਮੈਂ, ਤੁਹਾਡਾ ਸੀਸ ਦੇ ਕੱਟਿਆਂ ਵੀ ਮਰਦਾ ਕੁਛ ਨਹੀਂ, ਆਤਮਾ ਤਾਂ ਫਿਰ ਮੁੜ ਜਨਮ ਲੈ ਲੈਂਦਾ ਹੈ। ਤਾਂ ਤੇ ਜਿਹੜੇ ਜਾਨਾਂ ਨੂੰ ਮਾਰਦੇ ਹਨ ਉਹ ਮਾਰਦੇ ਕੁਛ ਨਹੀਂ, ਕੇਵਲ ਜੀਵਾਂ ਦੀ ਚੁਰਾਸੀ ਕੱਢਦੇ ਹਨ, ਆਵਾਗਮਨ ਦੇ ਸਿਲਸਿਲੇ ਨੂੰ ਛੇਤੀ ਮੁਕਾਉਂਦੇ ਹਨ ਤੇ ਉਪਕਾਰ ਕਰਦੇ ਹਨ, ਪਰ ਮੁੱਕਦਾ ਫੇਰ ਵੀ ਨਹੀਂ। ਉਨ੍ਹਾਂ ਤਾਂ ਮਾਰਿਆ ਨਹੀਂ ਮਰਨਾ, ਫਿਰ ਫਿਰ ਜੂਨ ਸ਼ਗੁਫੇ ਉਗਾਉਂਦੇ ਹਨ। ਜੀਵ ਨੂੰ ਮਾਰਨ ਹਾਰੇ ਦਾ ਯਤਨ ਬਿਰਥਾ ਹੈ, ਉਪਕਾਰ ਕੋਈ ਨਹੀਂ, ਨਾ ਹੀ ਕੋਈ ਗੁਣ ਹੈ। ਇਸ ਤਰ੍ਹਾਂ ਮੁੜ ਮੁੜ ਕੇ ਕੇਸ ਕੱਟਣ ਹਾਰਿਆਂ ਦਾ ਗੁਣ, ਉਪਕਾਰ ਕੁਛ ਨਹੀਂ, ਕੱਟੇ ਹੋਏ ਕੇਸ ਮੁੜ ਕੇ ਫੇਰ ਉਗਾਉਂਦੇ ਹਨ, ਜਿਵੇਂ ਪ੍ਰਾਣ ਹੱਤ ਕੀਤਾ ਹੋਇਆ ਪ੍ਰਾਣੀ ਮੁੜ ਕੇ ਫੇਰ ਜਨਮ ਲੈਂਦਾ ਹੈ। ਹਾਂ, ਇਤਨਾ ਫਰਕ ਜ਼ਰੂਰ ਹੈ ਕਿ ਜੀਵ ਆਤਮਾ ਕਦੇ ਕਿਸੇ ਜੂਨ ਵਿਚ, ਕਦੇ ਕਿਸੇ ਜੂਨ ਵਿਚ ਮੁੜ ਮੁੜ ਜਨਮ ਲੈਂਦਾ ਹੈ, ਪਰ ਜੀਵ ਹੱਤਿਆ ਕਰਨ ਹਾਰੇ ਨੂੰ ਦੀਂਦਾ ਨਹੀਂ। ਕੱਟੇ ਹੋਏ ਕੇਸ ਮੁੜ ਮੁੜ ਕੇ ਉਵੇਂ ਸੀਸ ਉੱਤੇ ਉਗਾਉਂਦੇ ਹਨ ਤੇ ਉਗਾਉਂਦੇ ਹੀ ਰਹਿੰਦੇ ਹਨ। ਕੱਟਣ ਕਟਾਉਣ ਹਾਰਾ ਮੂਰਖ ਹੋ ਕੇ ਕੇਸਾਂ ਨੂੰ ਕੱਟਦਾ ਹੈ ਅਤੇ ਨਿਤ ਨਵੇਂ ਦਿਨ ਉਸ ਦੇ ਮੂੰਹ ਤੇ ਚਪੇੜ ਲੱਗਦੀ ਹੈ। ਕੱਟੇ ਹੋਏ ਕੇਸ ਫਿਰ ਉਗੋ ਖਲੋਂਦੇ ਹਨ, ਦੋਹਾਂ ਦਾ ਯਤਨ ਬਿਰਥਾ ਤੇ ਨਿਰੀ ਮੂਰਖਤਾ ਵਾਲਾ ਸਿੱਧ ਹੁੰਦਾ ਹੈ। ਜਿਸ ਪ੍ਰਕਾਰ ਜੀਵ ਆਤਮਾ ਦਾ ਜੀਵਨ ਕਲਾ ਅੰਸ਼ ਪਰਮਾਤਮਾ ਦੀ ਜਗ ਜੀਵਨ ਸ਼ਕਤ ਕਲਾ ਅੰਦਰ ਮੌਜੂਦ ਹੈ, ਇਸੇ ਪ੍ਰਕਾਰ ਕੇਸਾਂ ਦੀ ਜੀਵਨ ਕਲਾ ਅੰਸ਼ ਜਿਉਂਦੀ ਜਗ ਦੀ ਸੀਸ ਅਤੇ ਸਰੀਰ ਅੰਦਰ ਉਦੋਂ ਤਾਈਂ ਮੌਜੂਦ ਰਹਿੰਦੀ ਹੈ ਜਦ ਤਾਈਂ ਕਿ ਸਰੀਰ ਅਤੇ ਸੀਸ ਦਾ ਨਾਸ਼ ਨਹੀਂ ਹੁੰਦਾ। ਸੀਸ ਅਤੇ ਸਰੀਰ ਉਤੇ ਰੋਮ ਰੋਮ ਦਾ ਉਸੇ ਕੁਦਰਤੀ ਹਾਲਾਤ ਵਿਚ ਕਾਇਮ ਰਹਿਣਾ ਪਰਮ ਜ਼ਰੂਰੀ ਹੈ, ਜਿਸ ਵਿਚ ਕਿ ਕਾਦਰ ਈਸ਼ਵਰ ਨੇ ਰੋਮ ਰੋਮ ਨੂੰ ਕਾਇਮ ਤੇ ਸੁਜੀਤ ਰੱਖਿਆ ਹੋਇਆ ਹੈ। ਸਰੀਰ ਦੇ ਹਰੇਕ ਹਿੱਸੇ ਉਤੇ ਕੁਦਰਤੀ ਅਗਵਾਓ ਅਨੁਸਾਰ ਉਗਦੇ ਹੋਏ ਰੋਮ ਥਾਂ ਥਾਈ ਸੁੱਤੇ ਹੀ ਉਸ ਹਾਲਤ ਵਿਚ ਹੀ ਕਾਇਮ ਖੜੋਤੇ ਰਹਿ ਜਾਂਦੇ ਹਨ ਜੈਸਾ ਕਿ ਕੁਦਰਤ ਨੇ ਉਨ੍ਹਾਂ ਨੂੰ ਰੱਖਿਆ ਹੈ। ਸਰੀਰ ਦੇ ਰੋਮ ਕੁਦਰਤੀ ਨਸ਼ਵੋ ਨੁਮਾ ਅਨੁਸਾਰ ਉਤਨੀ ਹੀ ਲੰਬਾਈ ਇਖਤਿਆਰ ਕਰਦੇ ਹਨ ਜਿਤਨੀ ਕਿ ਕੁਦਰਤ ਨੂੰ ਮਨਜ਼ੂਰ ਹੈ। ਇਕ ਖਾਸ ਹੱਦ ਤੇ ਆ ਕੇ ਕੇਸ ਆਪਣੇ ਆਪ ਹੀ ਵਧਣੇ ਬੰਦ ਹੋ ਜਾਂਦੇ ਹਨ। ਉਸ ਕੁਦਰਤੀ ਵਧੇ ਵਧਾਓ ਤੋਂ ਬਨਾਵਟੀ ਬਣਾਓ ਸਿੰਗਾਰ ਦੁਆਰਾ ਰਾਸਤਾ ਪੈਰਾਸਤਾ ਕਰਕੇ ਕੇਸਾਂ ਨੂੰ ਵਧਾਉਣਾ ਘਟਾਉਣਾ ਵਧਾਉਣ ਹਰੇ ਬੰਦੇ ਦੀ ਮਹਾਂਮੂਰਖਤਾ ਹੈ ਅਤੇ ਕਾਨੂੰਨੇ ਕੁਦਰਤ ਤੋਂ ਉਲਟ ਚੱਲਣ ਵਾਲੀ ਗੱਲ ਹੈ। ਇਸਤਰੀਆਂ ਦੇ ਮੂੰਹ ਉਤੇ ਕੁਦਰਤੀ ਤੌਰ ਤੇ ਕੇਸ ਜਾਂ ਰੋਮ ਉਗਦੇ ਹੀ ਨਹੀਂ, ਜੇ ਕੋਈ ਉਗਵਾਉਣਾ ਚਾਹੇ ਤਾਂ ਉਸ ਦਾ ਯਤਨ ਬਿਰਥਾ ਹੈ। ਸੋ ਇਸ ਪ੍ਰਕਾਰ ਇਸਤਰੀਆਂ ਦੇ ਮੂੰਹ ਉਤੇ ਕੁਦਰਤੋਂ ਉਲਟ ਕੇਸ ਰੋਮ ਉਗਣਾ ਜ਼ਹਾਲਤ ਹੈ। ਇਸੇ ਪ੍ਰਕਾਰ ਇਸਤਰੀ ਮਰਦ ਦੇ ਸੀਸ ਉਤੇ ਕੁਦਰਤੀ ਅਗਵਾ ਅਨੁਸਾਰ ਉਗਵੇ ਤੇ ਉਗਵ ਖੜੋਤੇ ਕੇਸਾਂ ਨੂੰ ਕਟਾਉਣਾ ਜਾਂ ਵਧਾਉਣਾ ਉਗਾਉਣਾ ਵੀ ਜ਼ਹਾਲਤ ਹੈ। ਮਰਦ ਦੇ ਮੁੱਖ ਚਿਹਰਿਆਂ ਉਤੇ ਕਾਦਰ ਦੀ ਕੁਦਰਤ ਨੇ ਦਾੜੀਆਂ ਦਿੱਤੀਆਂ, ਅਗਵਾਈਆਂ ਪਰ ਸੰਸਾਰ ਦੇ ਫੈਸ਼ਨ ਪ੍ਰਸਤ ਆਦਮੀ ਨਿਤ ਨਵੇਂ ਸੂਟ ਦਾੜਾ ਮਨਵਾ ਕੇ ਤੀਵੀਆਂ ਬਣਨਾ ਚਾਹੁੰਦੇ ਹਨ ਪਰ ਕੁਦਰਤ ਉਨ੍ਹਾਂ ਨੂੰ ਬਣਨ ਨਹੀਂ ਦਿੰਦੀ। ਉਹ ਦਾੜੀਆਂ ਨੂੰ ਚੱਟਮ ਕਰਾਉਂਦੇ ਹਨ ਪਰ ਕੁਦਰਤ ਉਨ੍ਹਾਂ ਦੇ ਮੂੰਹ ਤੇ ਚਪੇੜ ਮਾਰਦੀ ਹੈ। ਦੂਰੀਆਂ ਚਪੇੜਾਂ ਨਿਤ ਸਹਿੰਦੇ ਹਨ, ਇੱਕ ਤਾਂ ਉਸਤਰੇ ਦਾ ਪੋਲਾ, ਦੂਜਾ ਕੁਦਰਤ ਦਾ ਚਪੜੌਲਾ। ਜ਼ੋਰ ਜ਼ੋਰ ਨਿਤਾ ਪ੍ਰਤ ਉਨ੍ਹਾਂ ਦੇ ਮੂੰਹ ਤੇ ਪੈਂਦਿਆਂ ਵੀ ਉਨ੍ਹਾਂ ਨੂੰ ਸੋਝੀ ਨਹੀਂ ਆਉਂਦੀ। ਜਿੱਥੇ ਕਾਨੂੰਨੇ ਕੁਦਰਤ ਦੀ ਹਾਮਸਰੀ ਕਰਨ ਹਾਰਿਆਂ ਮਰਦਾਂ ਨੇ ਦਾੜੀ ਮੂੰਹ ਮੁੱਛਾਂ ਮਨਾ ਕੇ ਤ੍ਰੀਮਤਾ ਨਾ ਬਣ ਸਕਣ ਵੱਲੋਂ ਮੂੰਹ ਦੀ ਖਾਧੀ ਹੈ, ਉਥੇ ਹੁਣ ਕਾਨੂੰਨੇ ਕੁਦਰਤ ਤੋਂ ਖੁਦਸਰੀ ਤੇ ਸਰਕਸ਼ੀ ਕਰਨ ਹਾਰੀਆਂ ਤ੍ਰੀਮਤਾ ਨੇ ਮਰਦਾਂ ਦੀ ਰਿਸੋ ਰਿਸੀ ਸੈਰਮੁਨੀਆਂ ਬਣ ਕੇ ਪਰਲੇ ਦਰਜੇ ਦੀ ਸ਼ਰਮਿੰਦਗੀ ਤੇ ਨਿਰਲਜਤਾ ਸਹੇੜੀ ਹੈ। ਪਰ ਖੱਟਿਆ ਦੋਹਾਂ ਨੇ ਕੱਖ ਨਹੀਂ। ਸਵਾਲ ਤਾਂ ਸਗੋਂ ਇਹ ਹੋਣਾ ਚਾਹੀਦਾ ਸੀ ਕਿ ਈਸ਼ਵਰ ਦੀ ਦਿੱਤੀ ਦਾਤ ਅਮਾਨਤ ਕੇਸਾਂ ਨੂੰ ਕਿਉਂ ਕਟਾਇਆ ਜਾਂਦਾ ਹੈ ਅਤੇ ਕਿਉਂ ਨਹੀਂ ਸੀਸ ਜਾਂ ਕੁਦਰਤ ਹਾਲਤ ਵਿਚ ਕਾਇਮ ਰੱਖਿਆ ਜਾਂਦਾ, ਸਗੋਂ ਉਲਟ ਪੁਲਟ ਸਵਾਲ ਕਾਨੂੰਨੇ ਕੁਦਰਤ ਦੇ ਮੁਖਾਲਫਤ ਦੇ ਕੀਤੇ ਜਾਂਦੇ ਹਨ। ਅਸਲ ਗੱਲ ਇਹ ਹੈ ਕਿ ਕਾਨੂੰਨੇ ਕੁਦਰਤ ਦੀ ਮੁਖਾਲਫਤ ਕਰਨ ਹਾਰਿਆਂ ਦੀ ਬਹੁਤਾਤ ਹੈ, ਮੈਜੋਰਟੀ ਹੈ। ਬਹੁਤਿਆਂ ਦਾ ਸਿਰ ਮੂੰਹ ਮਨਾਉਣਾ ਅਤੇ ਸਦੀਆਂ ਤੋਂ ਮਨਾਉਂਦੇ ਆਉਣ ਦੀ ਭੇਡਾ ਚਾਲ ਨੇ ਇਸ ਭੇਡ ਚਾਲ ਨੂੰ ਹੀ ਕੁਦਰਤੀ ਕਾਨੂੰਨ ਗਰਦਾਨ ਛੱਡਿਆ ਹੈ ਅਤੇ ਅਸਲ ਕੁਦਰਤੀ ਕਾਨੂੰਨ ਅਨੁਸਾਰਤਾ ਵਾਲੇ ਵੇਸ ਨੂੰ ਗੈਰ ਕੇਸਾਧਾਰੀ ਜਾਣ ਲਿਆ। ਵਜ੍ਹਾ ਇਹ ਹੈ ਕਿ ਕਾਦਰ ਦੇ ਕੁਦਰਤੀ ਕਾਨੂੰਨ ਅਨੁਸਾਰ ਚੱਲਣ ਹਾਰੇ ਬਹੁਤ ਬਿਰਲੇ ਤੇ ਥੋੜੇ ਹਨ। ਸਿੱਖ ਕੌਮ ਤੋਂ ਛੁੱਟ ਸਰਬ ਮਹਾਨ ਕੌਮਾਂ ਦੇ ਲੱਖਾਂ ਕਰੋੜ ਮਨੁੱਖਾਂ ਵਿਚੋਂ ਕੋਈ ਇਕ ਅੱਧ ਜੇ ਕਿਸੇ ਸਕੇਸ਼ ਖਾਲਸਈ ਸਾਬਤ ਸੂਰਤ ਵਾਲੇ ਬੰਦੇ ਨੂੰ ਵੇਖ ਲੈਂਦਾ ਹੈ ਤਾਂ ਉਸ ਨੂੰ ਆਪਣੀ ਵਿਗੜੀ ਹੋਈ ਸੈਰਮੋਨੀ ਸ਼ਕਲ ਦੇ ਵਿਗੜਪਣ ਦਾ ਤਾਂ ਅਹਿਸਾਸ ਬਾਕੀ ਨਹੀਂ ਰਿਹਾ ਹੁੰਦਾ। ਵਿਲੱਖਣੀ ਸੂਰਤ ਮੂਰਤੀ ਵਾਲੇ ਸਿੱਖ ਨੂੰ ਵੇਖ ਕੇ ਚੰਬਾ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਹਨ ਕਿ ਕੇਸ ਰੱਖਣੇ ਜ਼ਰੂਰੀ ਹਨ। ਉਸ ਨੂੰ ਇਹ ਗਿਆਨ ਤਾਂ ਪਤਾ ਨਹੀਂ ਕਿਉਂ ਹੋਈ ਹੁੰਦੀ ਹੈ ਕਿ ਕੇਸ ਵੀ ਸਾਰੇ ਸਰੀਰ ਦੇ ਐਨ ਇਹੋ ਜਿਹਾ ਹੀ ਜ਼ਰੂਰੀ ਅੰਗ ਨਹੀਂ ਜੈਸਾ ਕਿ ਹੱਡ ਮਾਸ ਆਦਿ। ਜਿਤਨੇ ਵੀ ਸਾਰੇ ਸਰੀਰ ਦੇ ਮੁਸਾਮ ਹਨ ਉਤਨੀ ਹੀ ਰੁਮਾਮਾਵਲੀ ਹੈ। ਕੁਦਰਤ ਕਾਨੂੰਨ ਦੇ ਮੰਨਣ ਹਾਰੇ ਖਾਲਸ ਬੰਦੇ ਨੂੰ ਇਸ ਮਾਵਲੀ ਦਾ ਇਕ ਰੋਮ ਦਾ ਖੇਦਨ ਕਰਨਾ ਵੀ ਇਤਨਾ ਹੀ ਗੁਨਾਹ ਹੈ ਜਿਤਨਾ ਕਿ ਇਲਮ ਤਿਬ ਦੇ ਜਾਣਨ ਵਾਲਿਆਂ ਲਈ ਸਰੀਰ ਦੇ ਇਕ ਮੁਸਾਮ ਨੂੰ ਕਰ ਦੇਣ ਵਾਲਾ ਜੁਰਮ ਹੈ। ਇਹ ਬੜਾ ਲੰਬਾ ਏਡੀ ਵਿਸਥਾਰਤਾ ਵਾਲਾ ਸਵਾਲ ਆਪਣੇ ਛੇੜਿਆ ਹੈ ਕਿ ਜਿਸ ਉਪਰ ਪੁਸਤਕਾਂ ਦੇ ਪੁਸਤਕ ਤੇ ਰਸਾਲਿਆਂ ਦੇ ਰਸਾਲੇ ਲਿਖੇ ਜਾ ਸਕਦੇ ਹਨ। ਇਤਨਾ ਬਿਲ ਨਾ ਆਪ ਨੂੰ ਹੈ ਨਾ ਮੈਨੂੰ ਇਤਨੀ ਫੁਰਸਤ ਹੈ ਕਿ ਖੋਲ ਕੇ ਪਰਸਪਰ ਇਸ ਵਿਸ਼ੇ ਉਤੇ ਵਿਚਾਰ ਕਰ ਸਕੀਏ। ਇਹੋ ਜਿਹੀਆਂ ਹਜ਼ੂਰਤਾਂ ਵਾਲੇ ਵਤੰਡਾ ਵਾਦ ਅਕਸਰ ਆਰੀਆ ਸਮਾਜ ਹੀ ਉਠਾਇਆ ਕਰਦੇ ਹਨ ਕਿ ਆਪ ਨੂੰ ਆਰੀਆ ਸਮਾਜ ਦਾ ਪਤਾ ਨਹੀਂ ਲੱਗਿਆ ਹੋਇਆ। ਸੁਪਰਡੈਂਟ ਹੱਸ ਕੇ, ਨਹੀਂ ਮੈਂ ਇਤਨਾ ਕੱਟੜ ਆਰੀਆ ਸਮਾਜੀ ਤਾਂ ਨਹੀਂ ਕਿ ਵਿਤੰਡਾਵਾਦੀ ਹੀ ਹੋਵਾਂ, ਚਾਹੇ ਮੇਰੀ ਰੁਚੀ ਕੁਛ ਕਾਰੀਆ ਸਮਾਜ ਵੱਲ ਹੀ ਹੈ। ਪਰ ਅੱਜ ਜੋ ਸਵਾਲ ਮੈਂ ਆਪ ਦੇ ਅੱਗੇ ਕੀਤਾ ਹੈ ਸੁੱਤੇ ਸਿੱਧੇ ਹੀ ਕੀਤਾ ਹੈ, ਕਿਸੇ ਵਿਤੰਡਾਵਾਦ ਨੂੰ ਮੁੱਖ ਰੱਖ ਕੇ ਬਹਿਸ ਕਰਨ ਨਹੀਂ ਕੀਤਾ, ਖੋਜੀ ਬਣ ਕੇ ਕੀਤਾ ਹੈ। ਚਾਹੇ ਆਪਣੇ ਕੁਝ ਕਰੜੇ ਪਦ ਵਰਤੇ ਹਨ ਪਰ ਮੈਨੂੰ ਆਪਣੀਆਂ ਦਲੀਲਾਂ ਦੀ ਲੜੀ ਬਹੁਤ ਪਸੰਦ ਆਈ ਹੈ। ਮੇਰੀ ਬਹੁਤ ਸਾਰੀ ਸੰਸਾ ਨਿਵਿਰਤੀ ਹੋ ਗਈ ਹੈ। ਆਪ ਨੂੰ ਚਾਹੀਦਾ ਹੈ ਕਿ ਜੇਲੋਂ ਬਾਹਰ ਨਿਕਲ ਕੇ ਇਕ ਵਧੀਆ ਪੈਮਾਨੇ ਤੇ ਕੇਸਾਂ ਦੀ ਫਲਾਸਫੀ ਉਤੇ ਪੁਸਤਕ ਲਿਖ ਕੇ ਹਰੇਕ ਜ਼ਬਾਨ ਵਿਚ ਸਾਰੀਆਂ ਦੁਨੀਆਂ ਦੇ ਉਤੇ ਪ੍ਰਚਾਰ ਕਰੋ ਕਰਾਓ। ਆਪ ਦੀ ਭੇਡ ਚਾਲ ਵਾਲੀ ਗੱਲ ਮੇਰੀ ਬੜੀ ਦਿਲ ਲੱਗੀ ਹੈ। ਸਾਡੇ ਜਿੰਨੇ ਵੀ ਪੁਰਾਤਨ ਰਿਸ਼ੀ ਮੁਨੀ ਅਵਤਾਰ ਪੈਗੰਬਰ ਹੋਏ ਹਨ ਸਭ ਕੇਸਾਧਾਰੀ ਹੀ ਹੋਏ ਹਨ। ਮਹਾਭਾਰਤ ਦੇ ਸਮੇਂ ਤਾਈ ਇਹ ਸਬੂਤ ਪੱਕੇ ਤੌਰ ਤੇ ਮਿਲਦੇ ਹਨ ਕਿ ਸਾਡੇ ਪੁਰਾਤਨ ਛੱਤਰੀ ਬ੍ਰਾਹਮਣ ਪੇਸ਼ਵਾ ਸਾਰੇ ਹੀ ਕੇਸਾਧਾਰੀ ਹੋ ਗੁਜ਼ਰੇ ਹਨ। ਪਤਾ ਨਹੀਂ ਇਹ ਕੇਸ ਮੁੰਡਨ ਦੀ ਭੇਡ ਚਾਲ ਰਸਮ ਕਦੋਂ ਤੋਂ ਸਾਡੇ ਭਾਰਤ ਵਰਸ਼ ਵਿਖੇ ਪ੍ਰਚਲਿਤ ਹੋਈ ਹੈ। ਮਹਾਭਾਰਤ ਦੇ ਮਹਾਂਯੁੱਧ ਸਮੇਂ ਦੀਆਂ ਮਿਸਾਲਾਂ ਹਿੰਦੂ ਧਰਮ ਦੀਆਂ ਪੁਰਾਤਨ ਪੁਸਤਕਾਂ ਵਿਚ ਮੌਜੂਦ ਹਨ ਕਿ ਕੇਸਾਂ ਦਾ ਮੁੰਡਨ ਉਸ ਸਮੇਂ ਮਹਾਨਿੰਦਨੀ ਰਾਜਦੰਡ ਸਮਝਿਆ ਜਾਂਦਾ ਸੀ। ਸ੍ਰੀ ਕ੍ਰਿਸ਼ਨ ਜੀ ਨੇ ਰੁਕਮਣੀ ਦੇ ਭਾਈ ਰੁਕਮਨ ਯੋਧੇ ਨੂੰ ਜਦੋਂ ਰੁਕਮਣੀ ਦੀ ਸਿਫਾਰਸ਼ ਦੇ ਅਧੀਨ ਹੋ ਕੇ ਸਿਰ ਕੱਟਣ ਦੀ ਸਜ਼ਾ ਦੇਣ ਨੂੰ ਦਰਗੁਜ਼ਰ ਕਰਕੇ ਉਸ ਦੇ ਕੇਸ ਕੱਟਣ ਦੀ ਸਜ਼ਾ ਮਿੱਥੀ ਤਾਂ ਰੁਕਮਣੀ ਨੇ ਬੜੀ ਦਰਦਨਾਕ ਪੁਕਾਰ ਆਪਣੀ ਭੈਣ ਰੁਕਮਣੀ ਅੱਗੇ ਕੀਤੀ ਕਿ ਹੇ ਰੁਕਮਣੀ, ਤੂੰ ਮੇਰੀ ਭੈਣ ਨਹੀਂ ਮੇਰੀ ਵੈਰਣ ਹੈ, ਕਿਉਂਕਿ ਤੈਂ ਮੇਰੀ ਮੌਤ ਦੀ ਸਜ਼ਾ ਨੂੰ ਮਾਫ਼ ਕਰਾ ਕੇ ਕੇਸ ਕੱਟਣ ਦੀ ਸਜ਼ਾ ਮਨਜ਼ੂਰ ਕਰਵਾਈ ਹੈ। ਜਿਉਂਦੇ ਜੀ ਮੇਰੇ ਕੇਸ ਕੱਟੇ ਜਾਣੇ ਮੌਤ ਦੀ ਸਜ਼ਾ ਨਾਲੋਂ ਵੀ ਹਜ਼ਾਰ ਦਰਜ਼ਾ ਮਹਾਂਭਿਆਨਕ ਤੇ ਦੁਖਦਾਈ ਹੈ। ਆਪ ਦੇ ਖਿਆਲ ਸੋਹਣੇ ਹਨ, ਆਪ ਸੱਚਮੁੱਚ ਤੱਤ ਸੂਲਾਂ ਵਾਲੇ ਸਿੰਘ ਹੋ। ਅੱਜ ਤਾਈ ਮੇਰੀ ਕਿਸੇ ਸਿੱਖ ਨੇ ਅਜਿਹੀ ਨਿਸ਼ਾਨੀ ਕੀਤੀ ਸੀ। ਦਲੀਲ ਦਾ ਇਕ ਕਿਣਕਾ ਮਾਤਰ ਹੀ ਸਾਡੇ ਵਰਗੇ ਖੋਜ ਮੁਤਲਾਸ਼ੀਆਂ ਨੂੰ ਕਾਫ਼ੀ ਹੈ। ਅੱਛਾ, ਵਕਤ ਬਹੁਤ ਹੋ ਗਿਆ, ਕਦੇ ਫੇਰ ਸਹੀ। ਨਮਸਤੇ, ਮੈਂ ਸਤਿ ਸ੍ਰੀ ਅਕਾਲ ਦਗਾ ਦੇ ਚੱਲੇ, ਫੇਰ ਤਾਂ ਫੇਰ ਹੀ ਹੈ, ਰੋਜ਼ ਇਹ ਫੇਰ ਧਰੀ ਪਈ ਹੈ। ਸੋ ਸੱਚਮੁੱਚ ਹੀ ਇਹ ਫੇਰ ਉਸ ਨਾਲ ਗੋਸ਼ਟ ਕਰਨ ਦੀ ਕਦੇ ਨਾ ਆਈ, ਪਰ ਇਹ ਸੁਪਰਡੈਂਟ ਬੜਾ ਨੇਕ ਨਿਹਾਦ ਬੰਦਾ ਦੇਖਿਆ।
ਸੁਪਰਡੈਂਟ ਦਾ ਪ੍ਰੇਮ।
ਇਕ ਦਿਨ ਮੈਂ ਆਪਣੀ ਕੋਠੀ ਵਿਚ ਜੰਗਲੇ ਨਾਲ ਲੱਗਿਆ ਅੰਤਰ ਧਿਆਨ ਹੋਇਆ ਖੜਾ ਸੀ ਕਿ ਸੁੱਤੇ ਹੀ ਰੌਂਦ ਉਤੇ ਇਹੋ ਸੁਪਰਡੈਂਟ ਆਪਣੇ ਅਮਲੇ ਸਮੇਤ ਆ ਗਿਆ ਤੇ ਮੇਰੇ ਲਾਗੇ ਆ ਖੜੋਤਾ। ਖੜਾਕ ਸੁਣ ਕੇ ਮੇਰੀਆਂ ਖੜੋਤੇ ਦੀਆਂ ਅੱਖਾਂ ਉਗੜੀਆਂ, ਮੇਰੀਆਂ ਅੱਖਾਂ ਵੱਲ ਤੱਕ ਕੇ ਕਹਿਣ ਲੱਗਾ ਕਿ ਤੇਰੀਆਂ ਅੱਖਾਂ ਬੜੀਆਂ ਸੁੱਜੀਆਂ ਹੋਈਆਂ ਲਾਲੋ ਲਾਲ ਹੋਈਆਂ ਪਈਆਂ ਹਨ। ਕੀ ਰਾਤ ਨੂੰ ਨੀਂਦ ਨਹੀਂ ਪੈਂਦੀ?
ਮੈਂ,
ਸਗੋਂ ਚੰਗੀ ਗੱਲ ਹੈ, ਹੁਣ ਤਾਂ ਸਾਰੀ ਉਮਰ ਸੁੱਤਿਆਂ ਹੀ ਵਿਆਹ ਗਈ ਹੈ। ਸਤਿਗੁਰੂ ਨੇ ਜਾਗੇ ਕਰਾਉਣ ਦੀ ਇਹ ਅਪਾਰ ਬਖਸ਼ਿਸ਼ ਕੀਤੀ ਕਿ ਨਰਮ ਗਰਮ ਗੁਦੇਲੇ ਛਿੜਾ ਕੇ ਜੇਲ੍ਹ ਕੋਠੜੀਆਂ ਦੇ ਸੱਥਰ ਸੋਪਾਏ ਹਨ ਤੇ ਨਾਗਾਂ ਦੀ ਪੁਰੀ ਦੇ ਨਿਵਾਸ ਵਿਚ ਮੱਛਰ ਡੰਗ ਡੱਸਾਂ ਦੀ ਨਿਯਮਤ ਦਿੱਤੀ ਹੈ, ਜੋ ਗੂੜੀ ਨੀਂਦ ਤੋਂ ਸਾਵਧਾਨ ਰੱਖ ਕੇ ਭਜਨ ਬੰਦਗੀ ਵਿਚ ਤਤਪਰ ਰਹਿਣ ਲਈ ਰਾਤ ਜਾਗੇ ਕਰਾਉਂਦੇ ਹਨ। ਨਹੀਂ ਤਾਂ ਇਹ ਮਨ ਸਦਾ ਆਲਸੀਆ ਗੁਲਾਂਦਾ ਹੀ ਰਹਿੰਦਾ। ਅਪਰੋਕਤ ਗੱਲ ਸੁਣ ਕੇ ਮਿਰਦਲ ਹਿਰ ਦੇ ਸੁਪਰਡੈਂਟ ਨੇ ਇਕ ਹੌਂਕਾ ਜਿਹਾ ਭਰਿਆ ਤੇ ਚੁਪਕੇ ਜਿਹੇ ਹਿਸਟਰੀ ਟਿਕਟ ਤੇ ਕੁਛ ਲਿਖ ਕੇ ਟਿਕਟ ਆਪਣੇ ਸਾਥ ਹੀ ਲੈ ਗਿਆ। ਦੂਜੇ ਦਿਨ ਆਥਣ ਸਮੇਂ ਬੜੀ ਸੋਹਣੀ ਲੰਮੀ ਚੌੜੀ ਮੁਸ਼ਹਿਰੀ ਮੇਰੇ ਵਾਸਤੇ ਆ ਗਈ, ਜੋ ਜੇਲ੍ਹ ਦਾ ਚੀਫ ਹੈਡਵਾਰਡ ਅਤੇ ਆਕਟੇਗਨ ਆਫੀਸਰ ਮੇਰੀ ਕੋਠੀ ਵਿਚ ਆਪ ਲਵਾ ਕੇ ਗਏ। ਮੈਂ ਜਾਤਾ ਕਿ ਸਤਿਗੁਰੂ ਨੇ ਹੁਣ ਫੇਰ ਦਿਨ ਫੇਰੇ ਹਨ। ਤਣੀ ਹੋਈ ਮੁਸ਼ਹਿਰੀ ਵਿਚ ਬੈਠ ਕੇ ਆਸਣ ਜਮਾ ਲਏ, ਗੁਰੂ ਕਰਤਾਰ ਦੀ ਸ਼ੁਕਰਗੁਜ਼ਾਰੀ ਵਿਚ ਭਜਨ ਉਚਿਆਣ ਦੂਨ ਸਵਾਏ ਰਸਾਂ ਵਿਚ ਵਧੇਰੇ ਤੋਂ ਵਧੇਰੇ ਆਨੰਦ ਖਿੜਿਆ। ਇਹ ਨਹੀਂ ਜਾਤਾ ਕਿ ਮੱਛਰਾਂ ਤੋਂ ਆਰਾਮ ਹੋ ਗਿਆ, ਇਹ ਆਰਾਮ ਆਲਸੀ ਨਿੰਦਰਾ ਵਿਚ ਸੌਣ ਲਈ ਮਿਲਿਆ ਹੈ, ਸਗੋਂ ਆਰਾਮ ਲੈਵਲੀਨਤਾ ਨੂੰ ਹੋਰ ਲੱਟ ਪੀਂਘ ਹੋਣ ਲਈ ਇਹ ਆਰਾਮ ਮਿਲ ਜਾਤਾ। ਅੱਗੇ ਤਾਂ ਮੱਛਰ ਡੰਗ ਬਿਰਤੀ ਨੂੰ ਚਾਟ ਕਰਦੇ ਸਨ, ਕੇਵਲ ਸੌਣ ਤੋਂ ਹੀ ਨਹੀਂ ਵਰਜਦੇ ਸਨ, ਸਗੋਂ ਲਿਵਤਾਰ ਵਿਚ ਇਕਾਗਰ ਬਿਰਤ ਵੀ ਨਹੀਂ ਹੋਣ ਦਿੰਦੇ ਸਨ। ਹੁਣ ਇਕਾਗਰ ਬਿਰਤ ਹੋਣ ਦੀ ਨਿਆਮਤ ਮਿਲੀ ਤਾਂ ਉਸ ਦੀ ਅਯੋਗ ਵਰਤੋਂ ਕਰਨੀ ਹੈ? ਨਹੀਂ, ਸਗੋਂ ਰੱਬ ਨੇ ਦਿੱਤੀਆਂ ਗਾਜਰਾਂ ਵਿਚ ਹੀ ਰੰਬਾ ਰੱਖ। ਇਹ ਮੁਸ਼ਹਿਰੀ ਤਾਂ ਅਡੋਲ ਸਮਾਧੀਆਂ ਲਈ ਮਿਲੀ ਹੈ, ਇਸ ਦੀ ਯੋਗ ਵਰਤੋਂ ਕਰ। ਅੱਗੇ ਤਾਂ ਘਾੜ ਬੈਠਿਆਂ ਨੂੰ ਬਾਹਰੋਂ ਕੋਈ ਵੇਖ ਸਕਦਾ ਸੀ, ਹੁਣ ਗੁਪਤ ਬੈਠਕਾਂ ਨਸੀਬ ਹੋ ਗਈਆਂ। ਮੁਸ਼ਹਿਰੀ ਅੰਦਰ ਬੈਠੇ ਨੂੰ ਮੈਨੂੰ ਤਾਂ ਬਾਹਰ ਕੁਛ ਸਭ ਕੁਝ ਦਿਸੇ, ਪਰ ਅੰਦਰ ਬੈਠਾ ਮੈਂ ਕਿਸੇ ਨੂੰ ਬਾਹਰੋਂ ਨਾ ਦਿਸਾਂ। ਅਲਿਪਤ ਗੁਫਾ ਮੈਂ ਤਾੜੀ ਲੱਗਣ ਵਾਲੇ ਆਸਣ ਖੂਬ ਜੰਮੇ ਤੇ ਨਿਤਾ ਪ੍ਰਤ ਜੰਮਦੇ ਰਹਿਣ, ਸੋ ਜੰਮਦੇ ਰਹੇ। ਦਿਨ ਚੜੇ ਆਪ ਹੀ ਆ ਕੇ ਮੁਸ਼ਹਿਰੀ ਲਾ ਕੇ ਰੱਖ ਜਾਇਆ ਕਰਨ। ਇਹ ਮੁਸ਼ਹਿਰੀ ਹੁਣ ਨਾਗਪੁਰ ਜੇਲ੍ਹ ਛੱਡਣ ਤਾਈ ਹਰ ਰਾਤ ਲੱਗਦੀ ਹੀ ਰਹੀ। ਨਾਗਪੁਰ ਦਾ ਮੱਛਰ ਬੜਾ ਹੀ ਆਫਤੀ ਮਸ਼ਹੂਰ ਹੈ, 6-7 ਸਾਲ ਇਨ੍ਹਾਂ ਮੱਛਰਾਂ ਦੇ ਡੰਗ ਅਜਿਹੇ ਸਹੇ ਕਿ ਸਹਿ ਸਹਿ ਕੇ ਸਾਰਾ ਸਰੀਰ ਮੱਛਰ ਪਰੂਫ ਹੀ ਬਣ ਗਿਆ। ਨਾਗਪੁਰ ਦੇ ਮੱਛਰਾਂ ਦੇ ਡੰਗਾਂ ਦੇ ਇੰਜੈਕਸ਼ਨ ਹੋਏ ਵੇ ਹੁਣ ਸਾਰੀ ਉਮਰ ਦਾ ਸਵਿਤ ਵਹਿ ਕੇ, ਕਿਉਂਕਿ ਪੰਜਾਬ ਦੇ ਮੱਛਰਾਂ ਦੇ ਡੰਗ ਹੁਣ ਮੈਨੂੰ ਪਾਉਂਦੇ ਹੀ ਨਹੀਂ। ਅੱਛਾ ਜੀ, ਉਹ ਦਿਨ ਵੀ ਗੁਜ਼ਰ ਗਏ, ਬੜੇ ਸੋਹਣੇ ਗੁਜ਼ਰ ਗਏ। ਇਕ ਪਾਦਰੀ ਨਾਲ ਦਿਲਚਸਪ ਮੁਲਾਕਾਤ। ਹੁਣ ਨਾਗਪੁਰ ਦੇ ਹੋਰ ਅਨੇਕ ਵਾਰਦਾਤੀ ਬਿਆਨ ਛੱਡ ਕੇ ਹੋਰ ਕਿਸੇ ਬਿਰਤਾਂਤ ਉਤੇ ਆਉਂਦੇ ਹਾਂ ਅਤੇ ਉਥੇ ਦਾ ਸਮਾਚਾਰ ਸਮਾਪਤ ਕਰਦੇ ਹਾਂ। ਕੋਈ ਨਿਖਰਵਾਂ ਬਿਰਤਾਂਤ ਯਾਦ ਆ ਗਿਆ ਤਾਂ ਦੂਜੀ ਐਡੀਸ਼ਨ ਵਿਚ ਫੇਰ ਪਰੋਤਾ ਜਾਊ। ਹਾਂਜੀ, ਉਹ ਤੰਗ ਤਾਰੀਖ ਕਾਲ ਕੋਠੜੀ ਹੈ ਜਿੱਥੇ ਦਿਨ ਰਾਤ ਅਕਾਲ ਅਕਾਲ ਦੀ ਧੁਨੀ ਅਜੱਪਾ ਜਾਪ ਦੀ ਟੇਰ ਵਿਚ ਅਭਿਆਗਤ ਰਹਿਣ ਕਰ ਅਚਰਚ ਰੌਣ ਝੁਨੀ ਗੁਨਜ਼ਾਰ ਬਣੀ ਰਹਿੰਦੀ ਹੈ। ਗੁਰੂ ਕਰਤਾਰ ਦੀ ਅਹਿਨਸ ਹਜੂਰੀ ਦੇਵ ਨਿਕਟਾਰੀ ਨੈਣ ਅਲੋਇਣੀ ਇੰਗ ਸ਼ਾਫ ਪ੍ਰਗਟਾ ਪਹਾਰੇ ਜਾਪਦਾ ਹੈ। ਨਾਫ ਨਾ ਫੋਲੜੇ ਮੁਸ਼ਕ ਚ ਘੋਲੜੇ ਜਾਪ ਜਪੋਲੜੇ ਢੋਲੜੇ ਦਾ ਸਦ ਨਵ ਤਨ ਰੰਗ ਉਲੜਾ ਵਿਗਾਸ ਨਾਭ ਕੰਬਲ ਤੋਂ ਵੇਸ ਕੇ ਨਵ ਮੰਡਲਾਂ ਵਿਚ ਪਸਰ ਜਾਂਦਾ ਹੈ। ਇਹ ਜੋਤ ਵਿਸ਼ਖਮਤਨੀ ਪਸਾਰਾ ਇਸ ਕਾਲ ਕੋਠਰੀ ਨੂੰ ਚਿਲਮਲਾਤੀ ਭੌਣ ਗੁਫਾ ਬਣਾਈ ਰੱਖਦਾ ਹੈ। ਜਿਉਂ ਪਸਰੀ ਸੂਰਜ ਕਿਰਨ ਜੋਤ ਤਿਉਂ ਘੱਟ ਘੱਟ ਰਮਈਆ ਓਤ ਪੋਤ ਵਾਲੇ ਗੁਰਵਾਕ ਦਾ ਭਾਵ ਨਜ਼ਾਰਾ ਬੱਝਿਆ ਰਹਿੰਦਾ ਹੈ। ਜੋਤ ਵਿਗਾਸੀ ਪਸਾਰੇ ਦਾ ਪ੍ਰਤੱਖ ਦਰਸਾਰਾ ਇਸ ਨੂਰ ਕਿਰਨੀ ਨਜ਼ਾਰੇ ਦਾ ਤੱਤ ਪਰਮਾਰਥੀ ਭਾਵ ਅਰਥ ਹੈ। ਇਸ ਪ੍ਰਤੱਖ ਜੋਤ ਪਸਾਰੜੇ ਦਰਤ ਦਰਸਾਵੜੇ ਨਿਕਟ ਨਜ਼ਾਰੇ ਨੂੰ ਪੇਖ ਪੇਖ ਅਹਿਨਸ ਦਿਵ ਦੀਦਨੀ ਲੋਇਨੜੀਆਂ ਖੀਵੜੀਆਂ ਰਹਿੰਦੀਆਂ ਹਨ। ਇਕ ਦਿਨ ਇਸ ਖੀਵਨ ਖੀਵੜੀ ਰਸਕ ਬਿਸਮੀਵੜੀ ਲਟਕ ਵਿਚ ਜਿੰਦਰੇ ਬੰਦ ਕੋਠੀ ਦੇ ਜੰਗਲੇ ਪਾਸ ਅੰਦਰ ਵਾਰ ਖੜੇ ਖੜੋਤੇ ਹੀ ਲਿਵਤਾਰ ਜੁੜ ਗਈ। ਉਥੇ ਖੜੇ ਨੂੰ ਧੁੱਪ ਆ ਗਈ, ਕੜਕਦੀ ਧੁੱਪ ਵਿਚ ਖੜੋਤੇ ਦੀ ਵੀ ਲਿਵ ਮਗਨ ਤਾੜੀ ਨਾ ਖੁੱਲੇ। ਪਤਾ ਨਹੀਂ ਇਸ ਚੱਲ ਤੇ ਅਹਿਲ ਦਿਸ਼ਾ ਵਿਚ ਖੜੇ ਨੂੰ ਕਿਤਨਾ ਕੁ ਚਿਰ ਬੀਤ ਗਿਆ ਹੋਣਾ। ਉਦੋਂ ਹੀ ਪਤਾ ਲੱਗਾ ਕਿ ਕਿਸੇ ਨੇ ਮੋਢੇ ਤੋਂ ਫੜ ਕੇ ਮੰਝਲੇ ਪਥਰਾਈ ਮੂਰਤੀ ਨੂੰ ਅਣਹਲੂਣਿਆ ਤਾਂ ਵੀ ਬੁਰੱਕੜੀਆਂ ਅੱਖੀਆਂ ਤਤਸ਼ੀਨੀ ਚਮੱਕੇ ਵਿਚ ਖੁੱਲ ਗਈਆਂ। ਉਗੜੀਆਂ ਅੱਖਾਂ ਦਾ ਝਾਤ ਤਾਂ ਕਿਸੇ ਪਾਸੇ ਪਵੇ ਨਾ, ਤ੍ਰਭ ਕੁੱਠੇ ਸੁਜਾਗੂੜੇ ਨੂੰ ਜਗਾਵਨ ਹਾਰਾ ਵੀ ਤ੍ਰਭ ਕੁੱਠਿਆ ਤੇ ਤ੍ਰਭ ਕੇ ਆਖਣ ਲੱਗਾ, ਐਕਸਕਿਊਜ਼ ਮੀ, ਮੇਰੇ ਉੱਤੇ ਖਿਮਾ ਕਰਨੀ, ਮੈਂ ਮਜ਼ਬੂਰ ਹੋ ਕੇ ਹਲੂਣਿਆ ਹੈ। 15 ਮਿੰਟ ਤੋਂ ਦਿੱਖ ਹੋ ਗਏ ਹਨ ਕਿ ਬਾਹਰ ਦੇਖੋ ਸੈੱਲ ਯਾਰਡ ਦੇ ਕੋਠੀ ਦੇ ਵਿਹੜੇ ਦੇ ਬੂਹੇ ਤੇ ਸਾਡੇ ਬਲੈਤੋਂ ਆਏ ਵੱਡੇ ਪਾਦਰੀ ਸਾਹਿਬ ਹੋਰ ਅਫਸਰਾਂ ਸਮੇਤ ਖੜੇ ਹਨ, ਤੁਹਾਨੂੰ ਖਾਸ ਤੌਰ ਤੇ ਮਿਲਣ ਆਏ ਹਨ। ਮੈਂ ਬੂਹੇ ਬਾਹਰ ਖੜੋਤਿਆਂ ਮੁਲਾਕਾਤੀਆਂ ਵੱਲ ਝਾਕ ਕੇ ਆਖਿਆ ਕਿ ਅੰਦਰ ਆ ਜਾਓ, ਬਾਹਰ ਕਿਉਂ ਖੜੋਤੇ ਹੋ? ਪਾਦਰੀ ਸਾਹਿਬ ਬੋਲੇ, ਅੱਛੇ ਤੋਂ ਹੋ? ਮੈਂ, ਅੰਦਰ ਆ ਕੇ ਪੁੱਛੋ, ਦੂਰੋਂ ਖੜੇ ਕੀ ਪੁੱਛਦੇ ਹੋ? ਪਰ ਅੰਦਰਲੇ ਭੀੜੇ ਜਿਹੇ ਵਿਹੜੇ ਵਿਚ ਕੜਕਦੀ ਧੁੱਪ ਪੈਂਦੀ ਸੀ, ਉਹ ਬਾਹਰ ਕੰਧਾਂ ਛਾਵੇਂ ਖੜੋਤੇ ਸਨ। ਕੜਕਦੀ ਧੁੱਪ ਵਿਚ ਅੰਦਰ ਆ ਕੇ ਖੜੋਣਾ ਉਨ੍ਹਾਂ ਦਾ ਹਿਆ ਨਾ ਪਵੇ। ਸੁਪਰਡੈਂਟ ਨੇ ਔਕੜ ਸਮਝ ਕੇ ਮੇਰੇ ਜੰਗਲੇ ਦਾ ਜਿੰਦਰਾ ਖਲਵਾ ਦਿੱਤਾ ਤੇ ਮੈਨੂੰ ਅੰਦਰੋਂ ਬਾਹਰ ਵਾਰ ਉਨ੍ਹਾਂ ਛਾਵੇਂ ਖੜੋਤਿਆਂ ਪਾਸ ਲੈ ਗਏ। ਉਨ੍ਹਾਂ ਪਾਸ ਜਾਣ ਸਾਰ ਮੈਂ ਹੱਸ ਵਿਗਸ ਕੇ ਆਖਿਆ, ਤੁਸੀਂ ਤਾਂ ਛਿਨ ਮਾਤਰ ਜਾਂ ਕੁਛ ਮਿੰਟਾਂ ਲਈ ਵਿਹੜੇ ਦੇ ਅੰਦਰ ਵੜਨ ਨੂੰ ਸੰਕੋਚਦੇ ਹੋ, ਅਸੀਂ ਬਰਿਆਂ ਬੱਧੀ ਹੀ ਗੁਜ਼ਾਰਨ ਕੀਤੀ ਹੈ। ਪਾਦਰੀ ਸਾਹਿਬ ਮੇਰੇ ਚਿਹਰੇ ਵੱਲ ਦੇਖ ਕੇ, ਫਿਰ ਉਨ੍ਹਾਂ ਸਭਨਾਂ ਵਿਜ਼ਿਟਰਾਂ ਤੇ ਸੁਪਰਡੈਂਟ ਵੱਲ ਮੁਖਾਤਬ ਹੋ ਕੇ ਅੰਗਰੇਜ਼ੀ ਵਿਚ ਆਖਣ ਲੱਗੇ, ਚਿਹਰਾ ਤਾਂ ਇਸਦਾ ਬੜਾ ਵਿਗਸਣਾ ਚਮਕਣਾ ਹੈ। ਇੱਥੇ ਪੋਲੀਟੀਕਲ ਕੈਦੀ ਹੁਣ ਤਾਂ ਮੈਂ ਡਿੱਠੇ ਹਨ, ਪਰ ਇਹ ਖਾਸ ਅਨੁੱਠੜਾ ਦ੍ਰਿਸ਼ ਹੈ। ਫਿਰ ਮੇਰੇ ਵੱਲ ਮੁਖਾਤਬ ਹੋ ਕੇ ਆਖਣ ਲੱਗੇ, ਖੂਬ ਖੁਸ਼ ਹੋ, ਬਹੁਤ ਤਕੜੇ ਹੋ। ਮੈਂ, ਸਤਿਗੁਰੂ ਦੀ ਕਿਰਪਾ ਹੈ। ਇਸ ਵਕਫੇ ਵਿਚ ਸੁਪਰਡੈਂਟ ਨੇ ਪਾਦਰੀ ਸਾਹਿਬ ਨੂੰ ਸੁਝਾਇਆ ਕਿ ਇਹ ਅੰਗਰੇਜ਼ੀ ਵੀ ਜਾਣਦਾ ਹੈ, ਪਰ ਮੈਂ ਵਿਚੋਂ ਹੀ ਬੋਲ ਉਠਿਆ, ਮੈਂ ਆਪਣੀ ਬੋਲੀ ਵਿਚ ਹੀ ਗੱਲਬਾਤ ਕਰਨ ਨੂੰ ਵਿਸ਼ੇਸ਼ਤਾ ਦਿੰਦਾ ਹਾਂ। ਇਸ ਪਰ ਉਨ੍ਹਾਂ ਗੌਹ ਕੀਤਾ ਜਾਂ ਨਾ ਕੀਤਾ, ਪਰ ਤਦ ਪਸ਼ਚਾਤ ਉਹ ਅੱਧ ਪਚੱਦੀ ਘਰੜ ਬੋਲੀ ਹੀ ਬੋਲਦੇ ਰਹੇ, ਕਦੇ ਅੰਗਰੇਜ਼ੀ, ਕਦੇ ਹਿੰਦੀ, ਕਦੇ ਰਲੀ ਮਿਲੀ, ਪਰ ਮੈਂ ਤਾਂ ਨਰੋਲ ਆਪਣੀ ਬੋਲੀ ਵਿਚ ਹੀ ਉੱਤਰ ਦਿੰਦਾ ਰਿਹਾ। ਫਿਰ ਇਸ ਵਿਚ ਪਾਦਰੀ ਸਾਹਿਬ ਨੇ ਪ੍ਰਸ਼ਨ ਕਰਨੇ ਆਰੰਭੇ, ਪਾਦਰੀ ਸਾਹਿਬ, ਇਸ ਕੋਟੀ ਵਿਚ ਕਿਤਨੇ ਚਿਰ ਤੋਂ ਰਹਿੰਦੇ ਹੋ?
ਮੈਂ, ਲਗਭਗ ਨਾਗਪੁਰ ਜੇਲ੍ਹ ਨਿਵਾਸ ਦੇ ਸਾਰੇ ਵਰ੍ਹੇ ਇੱਥੇ ਇਸੇ ਕੋਠੜੀ ਵਿਚ ਹੀ ਗੁਜ਼ਾਰੇ ਹਨ। ਕੀ ਹੋ ਗਿਆ ਜੇ ਵਰ੍ਹਾ 6 ਮਹੀਨੇ ਕਿਸੇ ਬਾਰਕ ਵਿਚ ਕੱਲੜੇ ਦੇ ਕੱਲੜੇ ਨੇ ਕੱਟੇ ਹੋਣ?
ਪਾਦਰੀ ਸਾਹਿਬ, ਇਸ ਜੇਲ੍ਹ ਵਿਚ ਆਇਆਂ ਨੂੰ ਕਿਤਨੇ ਵਰਸ ਹੋ ਗਏ?
ਮੈਂ, ਮੇਰਾ ਹਿਸਟਰੀ ਟਿਕਟ ਹੀ ਦੇਖ ਲਵੋ। ਹਿਸਟਰੀ ਟਿਕਟ ਜੇਲਰ ਨੇ ਪਾਦਰੀ ਸਾਹਿਬ ਦੇ ਪੇਸ਼ ਕੀਤਾ ਤਾਂ ਟਿਕਟ ਤੋਂ ਨਾਗਪੁਰ ਜੇਲ੍ਹ ਐਡਮਿਸ਼ਨ ਐਂਟਰੀ ਦੇਖ ਕੇ ਪਾਦਰੀ ਸਾਹਿਬ ਹੁੰਗਰੇ। 1922 ਦੇ ਅਖੀਰ ਵਿਚ ਇਸ ਜੇਲ੍ਹ ਵਿਖੇ ਆਏ, ਤਕਰੀਬਨ 8 ਸਾਲ ਹੋ ਗਏ। ਫਿਰ ਮੈਨੂੰ ਖਤਮ ਹੋ ਕੇ ਪ੍ਰਸ਼ਨ ਲੱਗੇ, ਦਿਨੇ ਕਿਤਨੇ ਘੰਟੇ ਇਸ ਕੋਠੜੀ ਵਿਚ ਤੁਹਾਨੂੰ ਰੱਖਿਆ ਜਾਂਦਾ ਹੈ?
ਮੈਂ, ਦਿਨ ਰਾਤ ਇਸ ਕੋਠੜੀ ਵਿਚ ਰਹਿੰਦਾ ਹਾਂ।
ਪਾਦਰੀ ਸਾਹਿਬ, ਬਾਹਰ ਮੈਦਾਨ ਵਿਚ ਟਹਿਲਣ ਤੇ ਵਰਜਿਸ਼ ਕਰਨ ਲਈ ਕਿਤਨੇ ਘੰਟੇ ਮਿਲਦੇ ਹਨ?
ਮੈਂ, ਕੋਈ ਵੀ ਨਹੀਂ, ਬਸ ਇਸੇ ਕੋਠੜੀ ਦਾ ਵਿਹੜਾ ਮੇਰਾ ਮੈਦਾਨ ਹੈ। ਜੰਗਲੇ ਦਾ ਜਿੰਦਰਾ ਖੋਲ ਕੇ ਵਿਹੜੇ ਵਿਚ ਵਾੜ ਦਿੰਦੇ ਹਨ, ਵਿਹੜੇ ਵਿਚ ਤਾੜ ਕੇ ਬਾਹਰਲਾ ਬੂਹਾ ਮਾਰ ਦਿੰਦੇ ਹਨ। ਮੇਰੀਆਂ ਖਾਣ ਪੀਣ ਇਸ਼ਨਾਨ ਕਰਨ ਦੀਆਂ ਹਾਜ਼ਤ ਰਫਾਈਆਂ ਜਦੋਂ ਇਸ ਵਿਹੜੇ ਵਿਚੋਂ ਵੜ ਕੇ ਹੋ ਜਾਂਦੀਆਂ ਹਨ ਤਾਂ ਫਿਰ ਅੰਦਰੇ ਤਾੜ ਦਿੰਦੇ ਹਨ। ਪਾਦਰੀ ਸਾਹਿਬ, ਜੇਲ੍ਹ ਕਰਮਚਾਰੀਆਂ ਵੱਲ ਕੂਰਮੀ ਤਾੜਨਾ ਸਹਿਤ ਮੁਖਤ ਹੋ ਗਏ, ਐਸਾ ਕਿਉਂ ਕੀਤਾ ਜਾਂਦਾ ਹੈ?
ਜੇਲਰ, ਪੰਜਾਬ ਗਵਰਨਮੈਂਟ ਵੱਲੋਂ ਹੀ ਇਹ ਸਖ਼ਤ ਤੰਬੀਹੀ ਹਦਾਇਤ ਹੈ ਕਿ ਇਨ੍ਹਾਂ ਨੂੰ ਆਮ ਕੈਦੀਆਂ ਵਿਚ ਰਲਣ ਮਿਲ ਨਹੀਂ ਦੇਣਾ, ਸਭ ਤੋਂ ਅਲੈਦਾ ਹੀ ਰੱਖਣਾ ਹੈ। ਇੱਥੋਂ ਤੱਕ ਕਿ ਜੇਲ੍ਹ ਅਫਸਰ ਵੀ ਕੋਈ ਇਕੱਲਾ ਇਸ ਪਾਸੇ ਨਹੀਂ ਆ ਜਾ ਸਕਦਾ। ਬਾਹਰ ਖੁੱਲਾ ਕੱਢਣ ਫੇਰਨ ਦੀ ਵਿਚ ਤਾਂ ਸਾਨੂੰ ਕੋਈ ਉਜ਼ਰ ਨਹੀਂ, ਪਰ ਅਸੀਂ ਤਾਂ ਹੁਕਮ ਦੀ ਤਾਮੀਲ ਕਰਦੇ ਹਾਂ।
ਪਾਦਰੀ ਸਾਹਿਬ, ਫਿਰ ਮੈਨੂੰ ਮੁਖਾਤਬ ਹੋ ਕੇ, ਕੋਈ ਅਖਬਾਰ ਪੜ੍ਹਨ ਨੂੰ ਮਿਲਦਾ ਹੈ?
ਮੈਂ, ਹਰਗਜ਼ ਨਹੀਂ, ਹਾਲਾਂਕਿ IG ਸਾਹਿਬ ਨੇ ਮਨਜ਼ੂਰੀ ਦਿੱਤੀ ਹੋਈ ਹੈ।
ਪਾਦਰੀ ਸਾਹਿਬ, ਜੇਲ੍ਹ ਵਾਲੇ ਵੱਲ ਤੱਕ ਕੇ, ਜਦ ਮਨਜ਼ੂਰੀ ਹੋ ਗਈ ਫਿਰ ਤੁਸੀਂ ਤਾਮੀਲ ਕਿਉਂ ਨਹੀਂ ਕੀਤੀ?
ਸੁਪਰਡੈਂਟ, ਕਈ ਕੌਨਫੀਡੈਂਸ਼ੀਅਲ ਕਾਰਨ ਹਨ।
ਪਾਦਰੀ ਸਾਹਿਬ, ਮੈਨੂੰ ਕੋਈ ਪੁਸਤਕ ਪੜ੍ਹਨ ਨੂੰ ਮਿਲਦੀ ਹੈ?
ਮੈਂ, ਕੋਈ ਨਹੀਂ, ਸਗੋਂ ਮੇਰੀਆਂ ਨਿੱਜ ਦੀਆਂ ਧਾਰਮਿਕ ਪੁਸਤਕਾਂ ਵੀ ਜ਼ਬਤ ਕਰ ਲਈਆਂ ਹੋਈਆਂ ਹਨ।
ਮੇਰਾ ਹਿਸਟਰੀ ਟਿਕਟ ਪੜ੍ਹ ਕੇ ਦੇਖੀਏ।
ਪਾਦਰੀ ਸਾਹਿਬ, ਰਾਤ ਕੋਠੀ ਵਿਚ ਸੌਂਦੇ ਹੋ ਕਿ ਵਿਹੜੇ ਵਿਚ?
ਮੈਂ ਹੱਸ ਕੇ, ਇਨ੍ਹਾਂ ਤੋਂ ਹੀ ਪੁੱਛੋ। ਜੇਲ੍ਹ ਵਾਲੇ ਜੱਕ ਜਵਾਨ ਹੋ ਗਏ, ਰਾਤ ਨੂੰ ਬਾਹਰ ਵਿਹੜੇ ਵਿਚ ਕਿਸੇ ਵੀ ਪੋਲੀਟੀਕਲ ਜਾਂ ਅਖਲਾਕੀ ਕੈਦੀ ਨੂੰ ਸੌਣ ਦਾ ਹੁਕਮ ਨਹੀਂ।
ਪਾਦਰੀ ਸਾਹਿਬ, ਮੇਰੇ ਵੱਲ ਭੌਂਕੇ, ਇਸ ਕੋਠੀ ਵਿਚ ਰਾਤ ਇਕੱਲੇ ਹੀ ਰਹਿੰਦੇ ਹੋ?
ਮੈਂ, ਬਿਲਕੁਲ ਨਹੀਂ, ਮੈਂ ਕਿਸ਼ਨ ਵੀ ਇਕੱਲਾ ਨਹੀਂ ਰਹਿੰਦਾ।
ਸੁਪਰਡੈਂਟ ਤੇ ਜੇਲਰ ਦੋਨੋਂ ਪੜ੍ਹ ਕੇ,
ਇਹ ਗੱਲ ਇਸ ਨੇ ਬਿਲਕੁਲ ਝੂਠੀ ਕਹੀ ਹੈ, ਇਹ ਇਕੱਲਾ ਹੀ ਕੋਠੀ ਵਿਚ ਰਹਿੰਦਾ ਹੈ।
ਮੈਂ, ਇਹ ਦੋ ਝੂਠੇ ਹਨ, ਮੈਂ ਕਦੇ ਵੀ ਇਕੱਲਾ ਨਹੀਂ ਰਹਿੰਦਾ, ਨਾ ਹੀ ਅੱਜ ਤਾਈਂ ਕਦੇ ਰਿਹਾ ਹਾਂ।
ਪਾਦਰੀ ਸਾਹਿਬ ਉਨ੍ਹਾਂ ਵੱਲ ਝਾਕ ਕੇ, ਕਿਉਂ ਸਾਹਿਬ, ਇਹ ਕੀ ਗੱਲ ਹੈ, ਤੁਸੀਂ ਕਿਉਂ ਐਸਾ ਕਹਿੰਦੇ ਹੋ?
ਜੇਲ੍ਹ ਵਾਲੇ ਸਾਹਿਬ, ਜੇਲ੍ਹ ਰੂਲਾਂ ਅਨੁਸਾਰ ਕਿਸੇ ਕੋਠੀ ਵਿਚ ਰਾਤ ਨੂੰ ਇਕ ਤੋਂ ਵੱਧ ਕੈਦੀ ਬੰਦ ਨਹੀਂ ਕਰ ਸਕਦੇ।
ਇਕ ਕੋਠੀ ਵਿਚ ਤਾਂ ਦੋ ਕੈਦੀ ਰੱਖਣ ਦਾ ਹੁਕਮ ਹੀ ਨਹੀਂ, ਅਸੀਂ ਆਪ ਨੂੰ ਜੇਲ੍ਹ ਦੇ ਰੂਲ ਰੈਗੂਲੇਸ਼ਨ ਦਿਖਾ ਸਕਦੇ ਹਾਂ। ਇਸ ਗੱਲ ਵਿਚ ਅਸੀਂ ਸੱਚੇ ਹਾਂ ਤੇ ਇਹ ਝੂਠਾ ਹੈ?
ਮੈਂ ਹੋਰ ਗੰਭੀਰ ਹੋ ਕੇ, ਮੈਂ ਸੱਚਾ ਹਾਂ ਤੇ ਇਹ ਝੂਠੇ ਹਨ,
ਗੁਰੂ ਦੇ ਸਿੱਖ ਨੂੰ ਝੂਠ ਬੋਲਣ ਦਾ ਹੁਕਮ ਨਹੀਂ।
ਪਾਦਰੀ ਸਾਹਿਬ ਸਾਰਿਆਂ ਵੱਲ ਮੁਖਾਤਬ ਹੋ ਕੇ, ਇਹ ਚ ਮੇਲਾ ਕਿਵੇਂ ਹੱਲ ਹੋਵੇ?
ਜ਼ਿੰਮੇਵਾਰ ਜੇਲ੍ਹ ਅਫਸਰਾਂ ਦੀ ਕਥਨੀ ਝੂਠੀ ਨਹੀਂ ਗਰਦਾਨੀ ਜਾ ਸਕਦੀ ਤੇ ਸਿੱਖ ਦੇ ਕਥਨ ਨੂੰ ਵੀ ਮੇਰੀ ਜ਼ਮੀਰ ਝੂਠਾ ਨਹੀਂ ਗੁਮਾਨ ਕਰ ਸਕਦੀ।
ਜਿਸ ਸ਼ਖਸ ਨੂੰ ਦਿਲ ਬਹਿਲਾਵੇ ਲਈ ਕੋਈ ਪੁਸਤਕ ਨਹੀਂ ਮਿਲਦੀ, ਕੋਈ ਅਖਬਾਰ ਨਹੀਂ ਮਿਲਦਾ, ਕਿਸੇ ਨਾਲ ਮੇਲਜੋਲ ਤੇ ਗੱਲਬਾਤ ਕਰਨ ਦਾ ਕੋਈ ਅਵਸਰ ਨਹੀਂ ਮਿਲਦਾ, ਉਹ ਇਹਦੇ ਵਰਗੀ ਜੀਵਨੀ ਜਿਉਂ ਕੇ ਜ਼ਿੰਦਾ ਨਹੀਂ ਰਹਿ ਸਕਦਾ। ਦੇਖੋ ਇਸਦਾ ਚਿਹਰਾ ਕੈਸਾ ਬਾਦਸ਼ਾਹ ਹੈ, ਇਸਦੇ ਚਿਹਰੇ ਤੇ ਕੋਈ ਮਲਾਲ ਨਹੀਂ, ਸਗੋਂ ਜਲਾਲ ਹੀ ਜਲਾਲ ਹੈ। ਤੰਗ ਤਾਰੀਖ ਕੋਠੜੀ ਵਿਚ ਸਾਲਾਂ ਬੱਧੀ ਇਕੱਲਾ ਬੰਦ ਰਹਿ ਕੇ ਕਿਸੇ ਬੰਦੇ ਬਸ਼ਰ ਦੇ ਚਿਹਰੇ ਉੱਤੇ ਇੰਨੀ ਸੁਰਜੀਤਨੀ ਨਹੀਂ ਰਹਿ ਸਕਦੀ, ਤਾਂ ਮੈਂ ਇਸ ਦੇ ਕਥਨ ਨੂੰ ਵੀ ਝੂਠਾ ਨਹੀਂ ਅਨੁਮਾਨ ਕਰ ਸਕਦਾ। ਇਹ ਘੁੰਡੀ ਕਿਵੇਂ ਖੁੱਲੇ?
ਦੋ ਚਾਰ ਮਿੰਟ ਹੈਰਾਨੀ ਵਿਚ ਚੁੱਪ ਕੀਤਾ ਖੜੋਤਾ ਰਿਹਾ, ਹੋਰ ਵੀ ਕੋਈ ਨਾ ਕੁਛ ਕੇ ਉੜ ਰਹਿ ਰਹਿ ਕੇ ਫਿਰ ਮੈਨੂੰ ਪੁੱਛਣ ਲੱਗਾ, ਮੈਂ ਤੁਹਾਡੇ ਕਥਨ ਨੂੰ ਵੀ ਝੂਠਾ ਨਹੀਂ ਸਮਝ ਸਕਦਾ, ਇਨ੍ਹਾਂ ਜ਼ਿੰਮੇਵਾਰ ਜੇਲ੍ਹ ਅਫਸਰਾਂ ਦੇ ਬਿਆਨ ਨੂੰ ਵੀ ਝੂਠਾ ਨਹੀਂ ਗਰਦਾਨ ਸਕਦਾ। ਤੁਸੀਂ ਭੇਦ ਨਿਖਾਰ ਕੇ ਖੋਲੋ ਕਿ ਤੁਸੀਂ ਇਕੱਲੇ ਨਹੀਂ ਰਹਿੰਦੀ ਤੇ ਤੁਹਾਡੇ ਪਾਸ ਕੌਣ ਰਹਿੰਦਾ ਹੈ?
ਪਾਦਰੀ ਸਾਹਿਬ ਦਾ ਇਹ ਪ੍ਰਸ਼ਨ ਸੁਣ ਕੇ ਦਾਸ ਦੀ ਬਿਰਤੀ ਵਜਦ ਵਿਚ ਆ ਗਈ, ਇਕ ਗੰਭੀਰ ਸੂਰ ਭਰਿਆ ਸਰੋਤ ਉਠਿਆ, ਬੇਵਸੇ ਹੋ ਕੇ ਦਿਲ ਚੀਰਵੀ ਤੇ ਗੂੰਜਵੀ ਗੰਜਾਰ ਇਸ ਗੁਰ ਸ਼ਬਦ ਦਾ ਕੀਰਤਨ ਮੁੰਖਾਰ ਵਿਚੋਂ ਗੂੰਜ ਨਿਕਲਿਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਹਰ ਕਾ ਨਾਮ ਹਿਰਦੇ ਨ ਤੇ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ। तेरा किया मीठा लागे हर नाम पदार्थ नानक मांगे। एक सख्ते दा आलम छा गया सारे खड़े खड़ोते बुत बन गए मानो मानस दे कलबूती मूर्तियां हन शब्द दी एक एक तुक दे कीर्तन पश्चात मुड़ मुड़ उपर लिखी रहा वाली तुक दा कीर्तन होके भोग पिया ता कई मिंट होर सन्नाटा छाया रहा। कोई ना कुए ना तके ना अख चमके मन सारे ही चुप चुपाने सरूर दा रस मान रहे हन। ओड़क पादरी साहब ने इस विद उचार के तारी हुए आलमे सकूत नू तोड़िया। पादरी साहब आहा खूब महिमा हल होया बहुत खूब। अच्छा हुण असी समझे आप दी बुझारत नू। आप दा गुरु आप दे हर सम अंग संग रहिंदा है। आप भी सच्चे ते जेल वाले भी सच्चे पर असी आप दे सच नू होर नितारना चाहुंदे हां। ਇਹ ਕਹਿ ਕੇ ਉਸਨੇ ਜੇਲ੍ਹ ਕਰਮਚਾਰੀਆਂ ਤੋਂ ਲੱਗਦੀਆਂ ਦੋ ਕੋਠੀਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਇਨ੍ਹਾਂ ਕੋਠੀਆਂ ਵਿਚ ਕੌਣ ਕੌਣ ਰਹਿੰਦਾ ਹੈ ਬੁਲਾਓ ਇਨ੍ਹਾਂ ਨੂੰ। ਜੇਲ੍ਹ ਵਾਲੇ ਜਨਾਬ ਪਾਦਰੀ ਸਾਹਿਬ ਦਿਨ ਤਾਂ ਇਹ ਕੋਠੀਆਂ ਖਾਲੀ ਰਹਿੰਦੀਆਂ ਹਨ ਇਨ੍ਹਾਂ ਵਿਚ ਕੋਈ ਕੈਦੀ ਨਹੀਂ ਬੰਦ ਕੀਤਾ ਜਾਂਦਾ ਰਾਤ ਨੂੰ ਬੰਦ ਕੀਤੇ ਜਾਂਦੇ ਹਨ। ਪਾਦਰੀ ਸਾਹਿਬ ਰਾਤ ਨੂੰ ਕਿਉਂ ਬੰਦ ਕੀਤੇ ਹੁੰਦੇ ਹਨ ਕੌਣ ਬੰਦ ਹੁੰਦੇ ਹਨ ਕੋਈ ਖਾਸ ਸਜ਼ਾ ਵਾਲੇ ਜਾਂ ਜਿਸ ਨੂੰ ਮੁਨਾਸਬ ਸਮਝੋ। ਜੇਲ੍ਹ ਵਾਲੇ ਨਹੀਂ ਹਜ਼ੂਰ ਜਿਨ੍ਹਾਂ ਕੈਦੀਆਂ ਨੂੰ ਜੇਲ੍ਹ ਵੱਲੋਂ ਜਾਂ ਮੈਜਿਸਟ੍ਰੇਟ ਵੱਲੋਂ ਕੋਠੀ ਬੰਦ ਦੀ ਸਜ਼ਾ ਹੁੰਦੀ ਹੈ ਉਹ ਤਾਂ ਦਿਨੇ ਵੀ ਬੰਦ ਰਹਿੰਦੇ ਹਨ। ਪਾਦਰੀ ਸਾਹਿਬ ਇਹ ਦਿਨ ਰਾਤ ਇਕੱਲੀ ਬੰਦਿਸ਼ ਦੀ ਸਜ਼ਾ ਵੱਧ ਤੋਂ ਵੱਧ ਇਸ ਸੂਬੇ ਦੇ ਜੇਲ੍ਹਾਂ ਦੀ ਕਿਹੜੀ ਦਫ਼ਾ ਅਨੁਸਾਰ ਅਤੇ ਕਿਤਨੇ ਦਿਨ ਤਾਈਂ ਦਿੱਤੀ ਜਾਂਦੀ ਹੈ। ਜੇਲ੍ਹ ਵੱਧ ਤੋਂ ਵੱਧ ਇਕ ਮਹੀਨਾ। ਪਾਦਰੀ ਸਾਹਿਬ ਅੱਛਾ ਕੋਈ ਐਸੇ ਕੈਦੀ ਵੀ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ਼ ਰਾਤ ਨੂੰ ਹੀ ਬੰਦ ਹੋਣ ਦੀ ਸਜ਼ਾ ਹੁੰਦੀ ਹੈ ਤੇ ਦਿਨੇ ਖੁੱਲ੍ਹੇ ਰੱਖੇ ਜਾਂਦੇ ਹਨ। ਜੇਲ੍ਹਰ ਨਹੀਂ ਹਜ਼ੂਰ ਵੈਸੇ ਤਾਂ ਕੋਈ ਨਹੀਂ। ਪਾਦਰੀ ਸਾਹਿਬ ਫਿਰ ਇਨ੍ਹਾਂ ਦੋਹਾਂ ਲਾਗਲੀਆਂ ਕੋਠੀਆਂ ਵਿਚ ਜੋ ਕੈਦੀ ਰਾਤ ਨੂੰ ਬੰਦ ਰਹਿੰਦੇ ਹਨ ਕਿਸ ਸਜ਼ਾ ਕਰਕੇ ਬੰਦ ਰਹਿੰਦੇ ਹਨ? ਜੇਲ੍ਹਰ ਹਜ਼ੂਰ ਸਜ਼ਾ ਤਾਂ ਕੋਈ ਨਹੀਂ ਕਿਉਂਕਿ ਜੇਲ੍ਹ ਰੂਲ ਅਨੁਸਾਰ ਰਾਤ ਨੂੰ ਕੋਈ ਵੀ ਕੋਠੀ ਖਾਲੀ ਨਹੀਂ ਰੱਖੀ ਜਾ ਸਕਦੀ ਲਾਜ਼ਮੀ ਤੌਰ ਤੇ ਉਸ ਦੇ ਅੰਦਰ ਕੋਈ ਨਾ ਕੋਈ ਕੈਦੀ ਰਾਤ ਨੂੰ ਬੰਦ ਰੱਖਣਾ ਹੀ ਪੈਂਦਾ ਹੈ। ਸੋ ਅਸੀਂ ਵਾਰੀ ਅਨੁਸਾਰ ਹਰੇਕ ਰਾਤ ਬਦਲਵੇਂ ਕੈਦੀ ਇਕ ਇਕ ਕਰਕੇ ਕੋਠੀਆਂ ਵਿਚ ਬੰਦ ਕਰਦੇ ਰਹਿੰਦੇ ਹਾਂ। ਪਾਦਰੀ ਸਾਹਿਬ ਹਰ ਰਾਤ ਨੂੰ ਬਦਲੀ ਕਿਉਂ ਕਰਦੇ ਹੋ? ਇਕੋ ਕੈਦੀ ਨੂੰ ਕਿਉਂ ਨਹੀਂ ਹਰ ਰੋਜ਼ ਬੰਦ ਕਰਦੇ? ਜੇਲ੍ਹ ਜਬਰਨ ਕਿਸੇ ਕੈਦੀ ਨੂੰ ਬਹੁਤੀਆਂ ਰਾਤਾਂ ਲਈ ਇਕ ਕੋਠੀ ਅੰਦਰ ਬੰਦ ਨਹੀਂ ਰੱਖਦੇ। ਇਕ ਅੱਧੀ ਰਾਤ ਲਈ ਤਾਂ ਸਾਰੇ ਖੁਸ਼ੋ ਖੁਸ਼ੀ ਬੰਦ ਆ ਹੁੰਦੇ ਹਨ। ਮੈਂ ਖੁਸ਼ੋ ਖੁਸ਼ੀ ਤਾਂ ਕੋਈ ਕੈਦੀ ਇਕ ਰਾਤ ਵੀ ਕੋਠੀ ਬੰਦ ਨਹੀਂ ਹੋਣਾ ਚਾਹੁੰਦਾ। ਜਰਾ ਇਨ੍ਹਾਂ ਕੋਠੀਆਂ ਵਿਚ ਇਕ ਰਾਤ ਲਈ ਬੰਦ ਰਹਿ ਚੁੱਕੇ ਕੈਦੀਆਂ ਨੂੰ ਪੁੱਛ ਕੇ ਤਾਂ ਦੇਖੋ ਕਿ ਕੀ ਅੱਗੇ ਨੂੰ ਉਹ ਖੁਸ਼ੋ ਖੁਸ਼ੀ ਬੰਦ ਹੋਣ ਨੂੰ ਤਿਆਰ ਹਨ ਕਿ ਨਹੀਂ। ਇਸ ਪਰ ਪਾਦਰੀ ਸਾਹਿਬ ਨੇ ਕੋਠੀਆਂ ਦਾ ਗੋਸ਼ਵਾਰਾ ਮੰਗਾਇਆ। ਸੱਚਮੁੱਚ ਜਦ ਦੇਖਿਆ ਤਾਂ ਇਕ ਕੋਠੀ ਅੰਦਰ ਇਕ ਰਾਤ ਤੋਂ ਵੱਧ ਕਿਸੇ ਇਕ ਕੈਦੀ ਦੀ ਹਾਜ਼ਰੀ ਲਿਖੀ ਹੋਈ ਨਾ ਮਿਲੀ। ਖੈਰ ਉਸਨੇ ਪਿਛਲੇ ਹਫ਼ਤੇ ਦੀ ਹਾਜ਼ਰ ਬਾਸ਼ਬੰਦੀ ਦੇ ਪੰਜ ਸੱਤ ਕੈਦੀ ਆਪਣੇ ਸਾਹਮਣੇ ਪੇਸ਼ ਕਰਾਏ ਤੇ ਇਕੱਲੇ ਇਕੱਲੇ ਨੂੰ ਅੱਡੋ ਅੱਡੀ ਪੁੱਛਿਆ, ਰਾਤ ਨੂੰ ਤੁਹਾਡੀ ਕੋਠੀ ਅੰਦਰ ਕੈਸੀ ਗੁਜ਼ਰਦੀ ਹੈ? ਇਕ ਰਾਤ ਕੋਠੀ ਅੰਦਰ ਰਹਿ ਕੇ ਤੁਸੀਂ ਦੂਜੀ ਰਾਤ ਬੰਦ ਰਹਿਣਾ ਕਿਉਂ ਪਸੰਦ ਨਹੀਂ ਕਰਦੇ? ਸਾਰਿਆਂ ਨੇ ਬਾਰੋ ਬਾਰੀ ਦੁਹਾਈ ਪਾ ਕੇ ਬਿਆਨ ਦਿੱਤੇ, ਹਜ਼ੂਰ ਦੁਹਾਈ ਹੈ, ਕੋਠੀ ਵਿਚ ਬੰਦ ਰਹਿਣਾ ਬਹੁਤ ਔਖਾ ਹੈ। ਅਸੀਂ ਤਾਂ ਮਸਾਂ ਇਕ ਰਾਤ ਕੱਟਦੇ ਹਾਂ। ਖਿਣ ਖਿਣ ਪਲ ਪਲ ਹੌਲ ਉੱਠਦੇ ਰਹਿੰਦੇ ਹਨ। ਇਕੱਲ ਦੀ ਹੌਲ ਦਿਲੀ ਇਕ ਪਲ ਵੀ ਚੈਨ ਨਹੀਂ ਲੈਣ ਦਿੰਦੀ। ਇਸ ਵਿਦ ਸਭ ਹਾਲ ਹਕੀਕਤ ਕੈਦੀਆਂ ਦੀ ਮੂੰਹ ਜਵਾਨੀ ਦਰਿਆਫਤ ਕਰਕੇ ਪਾਦਰੀ ਸਾਹਿਬ ਨੇ ਆਪਣੇ ਮਨ ਵਿਚ ਠਾਣ ਲਈ ਕਿ ਇਕ ਕੋਠੀ ਅੰਦਰ ਇਕ ਰਾਤ ਬੰਦ ਰਹਿ ਕੇ ਖੁਦ ਤਜਰਬਾ ਕਰਨਾ ਹੈ। ਸੋ ਪਾਦਰੀ ਸਾਹਿਬ ਨੇ ਜੇਲ੍ਹ ਕਰਮਚਾਰੀਆਂ ਤੋਂ ਪੁੱਛਿਆ, ਮੈਂ ਇਕ ਰਾਤ ਜ਼ਰੂਰ ਇਨ੍ਹਾਂ ਕੋਠੀਆਂ ਵਿਚੋਂ ਇਕ ਕੋਠੀ ਅੰਦਰ ਖੁਦ ਬੰਦ ਰਹਿ ਕੇ ਦੇਖਣਾ ਚਾਹੁੰਦਾ ਹਾਂ। ਜੇਲ੍ਹ ਵਾਲੇ, ਹਜ਼ੂਰ ਐਸਾ ਕੈਸੇ ਹੋ ਸਕਦਾ ਹੈ? ਆਪ ਨੂੰ ਸਰਕਾਰੀ ਹੁਕਮ ਤੋਂ ਬਿਨਾਂ ਅਸੀਂ ਕੈਸੇ ਬੰਦ ਕਰ ਸਕਦੇ ਹਾਂ? ਪਾਦਰੀ ਸਾਹਿਬ, ਮੈਂ ਖੁਦ ਆਪਣੀ ਖੁਸ਼ੀ ਤੇ ਰਜ਼ਾਮੰਦੀ ਨਾਲ ਤਜਰਬੇ ਵਜੋਂ ਸਿਰਫ਼ ਇਕ ਰਾਤ ਹੀ ਬੰਦ ਰਹਾਂਗਾ। ਜੇਲ੍ਹ ਵਾਲਿਆਂ ਨੇ ਪਾਦਰੀ ਸਾਹਿਬ ਦਾ ਨਾਂ ਟੱਲਣ ਵਾਲਾ ਦ੍ਰਿੜ ਇਰਾਦਾ ਦੇਖ ਕੇ ਸਿਰਫ਼ ਇਤਨਾ ਹੀ ਮੰਨਿਆ ਕਿ ਰਾਤ ਨੂੰ ਤਾਂ ਕਿਸੇ ਸੂਰਤ ਵਿਚ ਵੀ ਐਸਾ ਨਹੀਂ ਹੋ ਸਕਦਾ, ਹਾਂ ਤਜਰਬੇ ਵਜੋਂ ਇਕ ਅੱਧ ਘੰਟੇ ਲਈ ਆਪ ਦਿਨ ਦੇ ਸਮੇਂ ਬੰਦ ਰਹਿ ਕੇ ਦੇਖ ਸਕਦੇ ਹੋ। ਪਾਦਰੀ ਸਾਹਿਬ, ਅੱਛਾ ਐਵੇਂ ਹੀ ਸਹੀ, ਘੱਟ ਤੋਂ ਘੱਟ 3 ਘੰਟੇ ਜ਼ਰੂਰ ਅੰਦਰ ਬੰਦ ਹੋਕਰ ਹਮ ਦੇਖੇਗਾ। ਜੇਲ੍ਹ ਵਾਲੇ ਬੜੇ ਘਬਰਾਏ, ਇਕ ਦੂਜੇ ਦੇ ਮੂੰਹ ਵੱਲ ਤੱਕਣ। ਮੈਂ ਬੋਲਿਆ, ਘਬਰਾਉਂਦੇ ਕਿਉਂ ਹੋ? ਦੇਖ ਤਾਂ ਲੈਣ ਦਿਓ, ਪਾਦਰੀ ਸਾਹਿਬ ਤਾਂ ਇਕ ਘੰਟਾ ਵੀ ਨਹੀਂ ਘੱਟ ਹੋਣਾ, ਮਸਾਂ ਅੰਦਰ ਅੱਧਾ ਘੰਟਾ ਵੀ ਨਹੀਂ ਕੱਟਣਗੇ, ਤੁਹਾਡਾ ਕੀ ਖਰਚ ਹੁੰਦਾ ਹੈ? ਇਨ੍ਹਾਂ ਨੂੰ ਤਜਰਬਾ ਕਰ ਲੈਣ ਦਵੋ। ਪਾਦਰੀ ਸਾਹਿਬ, ਹਾਂ ਜ਼ਰੂਰ ਜ਼ਰੂਰ ਤਜਰਬਾ ਕਰਕੇ ਦੇਖੇਗਾ। ਪਾਦਰੀ ਦਾ ਕੋਠੀ ਬੰਦ ਹੋ ਕੇ ਦੇਖਣਾ ਤੇ ਕਹਿਣਾ, ਤੁਹਾਰਾ ਗੁਰੂ ਹਰਦਮ ਤੁਹਾਰੇ ਸਾਥ ਰਹਿਤਾ ਹੈ। ਗੱਲ ਕੀ, ਪਾਦਰੀ ਸਾਹਿਬ ਤਿਆਰ ਹੋ ਗਏ? ਮੈਂ ਹੱਸ ਕੇ ਆਖਿਆ, ਸਵਾਦ ਤਾਂ ਹੀ ਆਉਂਦਾ ਜੇ ਆਪ ਕੈਦੀਆਂ ਵਾਲਾ ਬੇਸਤਾਰ ਕੇ ਅੰਦਰ ਵੜਦੇ, ਪਰ ਇਤਨਾ ਇਨ੍ਹਾਂ ਜੇਲ੍ਹ ਅਫਸਰਾਂ ਨੇ ਨਹੀਂ ਕਰਨ ਦੇਣਾ। ਝੱਟ ਹੀ ਫੈਸਲਾ ਹੋ ਗਿਆ ਕਿ ਮੇਰੇ ਲਾਗੇ ਹੀ ਤੀਜੀ ਕੋਠੀ ਵਿਚ ਪਾਦਰੀ ਸਾਹਿਬ ਬੰਦ ਹੋ ਕੇ 3 ਘੰਟੇ ਰਹਿਣਗੇ। ਪਾਦਰੀ ਸਾਹਿਬ ਬੰਦ ਹੋਣ ਲਈ ਕੋਠੀ ਵਿਚ ਵੜਨ ਹੀ ਲੱਗੇ ਸਨ ਕਿ ਮੈਂ ਇਕ ਗੱਲ ਉਨ੍ਹਾਂ ਦੇ ਕੰਨ ਵਿਚ ਆਖੀ ਕਿ ਕੋਠੀ ਦੇ ਅੰਦਰ ਬਾਹਰ ਇਕ ਲੋਹੇ ਦੀ ਤਾਰ ਕੰਧ ਵਿਚ ਦੀ ਬਾਹਰ ਨੂੰ ਨਿਕਲਵੀ ਲਗਟਕਵੀ ਦਿਸਦੀ ਹੈ, ਉਸ ਦੇ ਬਾਹਰਲੇ ਸਿਰੇ ਨੂੰ ਘੰਟੀ ਬਣੀ ਹੋਈ ਹੈ। ਜਦੋਂ ਆਪ ਜੀ ਦਾ ਜੀਅ ਕੁਤਾ ਜਾਵੇ ਜਾਂ ਕੋਈ ਤਕਲੀਫ਼ ਪ੍ਰਤੀਤ ਹੋਵੇ ਤਾਂ ਤੁਸੀਂ ਲੋਹੇ ਦੀ ਤਾਰ ਨੂੰ ਖਿੱਚਣਾ ਤੇ ਉਸਦੇ ਛੱਡਣ ਪਰ ਘੰਟੀ ਖੜਕ ਪਵੇਗੀ ਅਤੇ ਸੈੱਲ ਬਲਾਕ ਦਾ ਇੰਚਾਰਜ ਸਿਪਾਹੀ ਝੱਟ ਆਪ ਪਾਸ ਹਾਜ਼ਰ ਹੋ ਜਾਵੇਗਾ। ਪਾਦਰੀ ਸਾਹਿਬ ਨੇ ਮੇਰੀ ਗੱਲ ਸੁਣ ਕੇ ਮੇਰਾ ਧੰਨਵਾਦ ਕੀਤਾ। ਤੇ ਆਪ ਕੋਠੀ ਵਿਚ ਜਾ ਬੰਦ ਹੋਏ। ਮੈਂ ਵੀ ਕੋਠੀ ਵਿਚ ਬੰਦ ਜਾ ਹੋਇਆ। ਜਿੰਦਰੇ ਲਾਗੇ ਸਾਰੇ ਜੇਲ੍ਹ ਅਫਸਰ ਸਿਪਾਹੀ ਪਹਿਰੇਦਾਰ ਦੂਰ ਹਟ ਗਏ ਅਤੇ ਜੇਲ੍ਹ ਅਫਸਰ ਖਾਸ ਕਰਕੇ ਗੋਲ ਦੇ ਦਫ਼ਤਰ ਵਿਚ ਜਾ ਬੈਠੇ। ਘੰਟੇ ਦੇ ਅੰਦਰ ਅੰਦਰ ਹੀ ਪਾਦਰੀ ਸਾਹਿਬ ਨੇ ਆਪਣੀ ਕੋਠੀ ਦੀ ਘੰਟੀ ਦਬਾ ਦਬ ਖੜਕਾਉਣੀ ਆਰੰਭ ਕਰ ਦਿੱਤੀ, ਜਿਸ ਤਰ੍ਹਾਂ ਅੱਗ ਲੱਗੀ ਤੋਂ ਅਲਾਰਮ ਘੰਟੀ ਖੜਕਦੀ ਹੁੰਦੀ ਹੈ। ਗੋਲ ਇੰਚਾਰਜ ਅਫਸਰ ਦੌੜ ਕੇ ਆਇਆ। ਅੰਦਰੋਂ ਪਾਦਰੀ ਸਾਹਿਬ ਵੀ ਜ਼ੋਰ ਜ਼ੋਰ ਦੀ ਛੇਤੀ ਆਵਾਜ਼ਾਂ ਮਾਰਨ, ਜਲਦੀ ਹਮਕੋ ਬਾਹਰ ਨਿਕਾਲੋ, ਜਲਦੀ ਕਰੋ, ਹਮਾਰਾ ਜਾਨ ਨਿਕਲਤਾ ਹੈ। ਜੇਲ੍ਹ ਅਫਸਰ ਨੇ ਜਿੰਦਰਾ ਖੋਲ ਕੇ ਝੱਟ ਹੀ ਪਾਦਰੀ ਸਾਹਿਬ ਨੂੰ ਬਾਹਰ ਕੱਢਿਆ। ਪਾਦਰੀ ਸਾਹਿਬ ਤੌਰ ਪੌਰ ਹੋਇਆ ਵਿਆ। ਬਾਹਰ ਆ ਕੇ ਤੇ ਬਾਹਰ ਦੀ ਹਵਾ ਲੈ ਕੇ ਕੁਝ ਸਾਹ ਆਇਆ ਤਾਂ ਆਖਣ ਲੱਗਾ, ਨਿਕਾਲੋ ਉਸ ਗੁਰੂ ਕੇ ਸਿੱਖ ਕੋ ਕੋਠੀ ਸੇ ਬਾਹਰ, ਹਮਾਰੇ ਪਾਸ ਲਾਓ। ਮੈਨੂੰ ਤੁਰੰਤ ਅੰਦਰੋਂ ਬਾਹਰ ਕੱਢ ਕੇ ਉਸ ਦੇ ਪਾਸ ਲੈ ਗਏ। ਮੇਰੇ ਕੋਲ ਜਾਣ ਸਾਰ ਮੇਰੇ ਮੋਢੇ ਤੇ ਥਾਪੀਆਂ ਦੇ ਕੇ ਉਸ ਨੇ ਉਹ ਆਖਣਾ ਸ਼ੁਰੂ ਕੀਤਾ, ਵਾਹੋਦਾਹੀ ਮੁੜ ਮੁੜ ਆਖੀ ਜਾਵੇ, ਵੈਲ ਗੁਰੂ ਕੇ ਸਿੱਖ ਤੁਹਾਡਾ ਗੁਰੂ ਨਾਨਕ ਸੱਚਮੁੱਚ ਤੁਹਾਡੇ ਸਾਥ ਰਹਿਤਾ ਹੈ, ਤੁਹਾਡੇ ਪਾਸ ਰਹਿਤਾ ਹੈ। ਹਮਾਰਾ ਈਸ਼ਾ ਜਿਸੂ ਮਸੀਹ ਹਮਾਰੇ ਸਾਥ ਇਸ ਤਰ੍ਹਾਂ ਨਹੀਂ ਰਹਿਤਾ, ਜੈਸਾ ਤੁਹਾਡਾ ਗੁਰੂ ਨਾਨਕ ਤੁਹਾਡੇ ਸਾਥ ਹਰ ਦਮ ਰਹਿਤਾ ਹੈ, ਸੱਚਮੁੱਚ ਤੁਹਾਡਾ ਗੁਰੂ ਪ੍ਰਤੱਖ ਤੁਹਾਡੇ ਸੰਗ ਸਦਾ ਹੀ ਸਾਥ ਰਹਿਤਾ ਹੈ। ਜਰਾ ਫਿਰ ਪੜ੍ਹਨਾ ਉਸ ਸ਼ਬਦ ਕੋ ਜੋ ਪਹਿਲੇ ਗਾਇਆ ਥਾ। ਦਾਸ ਨੇ ਖੁਸ਼ੀਆਂ ਵਿਚ ਆ ਕੇ ਹੋਰ ਵੀ ਚੜ੍ਹਦੀ ਕਲਾ ਦੇ ਅਨੁੱਠੇ ਆਤਮ ਰੰਗ ਵਿਚ ਉਸੇ ਸ਼ਬਦ ਦਾ ਅਲਾਪਨ ਕੀਤਾ। ਗੱਜ ਗੱਜ ਲਾਲੀਆਂ ਚੜ੍ਹ ਗਈਆਂ। ਸੁਣ ਕੇ ਪਾਦਰੀ ਸਾਹਿਬ ਕਹਿਣ ਲੱਗੇ ਕਿ ਹੁਣ ਇਸ ਸ਼ਬਦ ਦੀ ਹਕੀਕਤ ਦਾ ਪਤਾ ਲੱਗਾ। ਸੱਚਮੁੱਚ ਤੇਰੇ ਦਿਲ ਦੀਆਂ ਡੂੰਘਾਈਆਂ ਵਿਚ, ਤੇਰੇ ਰੋਮ ਰੋਮ ਵਿਚ, ਤੇਰੇ ਅੰਤਰ ਆਤਮੇ ਦੇ ਤਹਿਖਾਨੇ ਵਿਚ ਤੇਰਾ ਗੁਰੂ ਸਦਾ ਡੇਰਾ ਲਾਈ ਰੱਖਦਾ ਹੈ। ਤੈਨੂੰ ਅਕਾਲ ਕਿਵੇਂ ਪ੍ਰਤੀਤ ਹੋਵੇ? ਮੈਂ ਪ੍ਰਤੱਖ ਅਜ਼ਮਾ ਕੇ ਦੇਖ ਲਿਆ ਕਿ ਇਨ੍ਹਾਂ ਕੋਠੀਆਂ ਦੀਆਂ ਹੋਰ ਤਕਲੀਫਾਂ ਤਾਂ ਲਾਂਭ ਰਹੀਆਂ, ਸਭ ਤੋਂ ਵੱਡੀ ਤਕਲੀਫ ਅਕਲ ਦੀ ਹੈ। ਮੈਨੂੰ ਹੋਰ ਤਕਲੀਫ ਤਾਂ ਕੋਈ ਨਹੀਂ ਹੋਈ ਜਿੰਨੀ ਕਿ ਅਕਲ ਦੀ। ਦਮ ਬਦਮ ਇਹੋ ਮਹਿਸੂਸ ਹੋਇਆ ਕਿ ਮੈਨੂੰ ਅਕਲ ਹੀ ਖਾਈ ਜਾਂਦੀ ਹੈ। ਧੰਨ ਹੈ ਗੁਰੂ ਦਾ ਸਿੱਖਾ ਜਿਸ ਨੇ ਸਾਲਾਂ ਬੱਧੀ ਕਾਲ ਕੋਠੀ ਅੰਦਰ ਇਕੱਲੇ ਗੁਜ਼ਾਰੇ। ਨਹੀਂ ਨਹੀਂ, ਮੈਂ ਫੁਰ ਫੁੱਲ ਕਰਦਾ ਹਾਂ, ਤੂੰ ਇਕੱਲਾ ਕਦੇ ਨਹੀਂ ਰਿਹਾ, ਪਰ ਗੁਜ਼ਾਰੀ ਤਾਂ ਆਪਣੇ ਆਤਮ ਬਲ ਦੇ ਆਸਰੇ ਗੁਜ਼ਾਰੀ। ਤੈਨੂੰ ਤੇਰੇ ਗੁਰੂ ਦੀ ਜਾਗਤ ਜੋਤ ਸਦਾ ਹਾਜ਼ਰ ਨਾਲ ਦੱਸਦੀ ਸੀ। ਤੇਰਾ ਗੁਰੂ ਤੇਰੇ ਨਾਲ ਸਦਾ ਗੱਲਾਂ ਕਰਦਾ ਰਿਹਾ ਹੋਊ ਅਤੇ ਤੂੰ ਆਪਣੇ ਗੁਰੂ ਦੀਆਂ ਹਰ ਦਮ ਦਰਸ਼ ਝਾਕੀਆਂ ਬਾਤਨ ਬਾਤੀਆਂ ਵਿਚ ਮਗਨ ਰਹਿੰਦਾ ਹੋਵੇਗਾ। ਤਾਈਓ ਤਾਂ ਘਬਰਾਹਟ ਨੇੜੇ ਨਹੀਂ ਆਈ, ਨਾ ਹੀ ਅਕਾਲ ਦੇ ਕੁੜਲ ਸਰੀਰ ਨੂੰ ਪਏ ਹਨ। ਮੈਨੂੰ ਤਾਂ ਅਕਾਲ ਨੇ ਹੀ ਵੱਢ ਵੱਢ ਕੇ ਖਾ ਲਿਆ। ਵਾਹ ਧੰਨ ਸਿੱਖਾ, ਤੂੰ ਤੇ ਤੇਰਾ ਗੁਰੂ ਵੀ ਧੰਨ ਹੈ ਤੇ ਤੂੰ ਵੀ ਧੰਨ। ਇਉਂ ਕਹਿੰਦਾ ਕਹਿੰਦਾ ਲਾਓ ਲਸ਼ਕਰ ਨੂੰ ਨਾਲ ਲੈ ਕੇ ਚਲਾ ਗਿਆ। ਜੇਲ੍ਹ ਗੇਟ ਤੇ ਜਾ ਕੇ ਜੇਲ੍ਹ ਦੀ ਲਾਗ ਬੁੱਕ ਮੰਗਵਾਈ ਤੇ ਉਸ ਲਾਗ ਬੁੱਕ ਤੇ ਦੋ ਤਿੰਨ ਸਫ਼ੇ ਭਰੇ ਤੇ ਬਹੁਤ ਕੁਝ ਲਿਖਿਆ। ਲਿਖਿਆ ਵੇਖਣ ਵਾਲੇ ਹਮਦਰਦਾਂ ਨੇ ਮੈਨੂੰ ਮੂੰਹਜਵਾਨੀ ਆ ਕੇ ਦਸਿਆ ਕਿ ਜੇਲ੍ਹ ਜ਼ੁਲਮ ਦਾ ਖਾਕਾ ਚੰਗਾ ਖਿੱਚਿਆ, ਖਾਸ ਕਰਕੇ ਮੇਰੇ ਨਾਲ ਹੋ ਰਹੇ ਜੇਲ੍ਹ ਜ਼ੁਲਮਾਂ ਨੂੰ ਬੇਮਿਸਾਲ ਜ਼ੁਲਮ ਦਸਿਆ, ਅੰਤ ਵਿਚ ਮੇਰੇ ਹੱਕ ਵਿਚ ਸਿਫਾਰਿਸ਼ ਵੀ ਕੀਤੀ ਹੈ। ਦਾਸ ਦੇ ਇਕ ਦੋ ਹਮਦਰਦਾਂ ਨੇ ਭਰੋਸਾ ਵੀ ਦਵਾਇਆ ਸੀ ਕਿ ਪਾਦਰੀ ਸਾਹਿਬ ਦੀ ਉਸ ਲਿਖਤ ਦਾ ਉਤਾਰਾ ਵੀ ਗੁਪਤੋ ਗੁਪਤੀ ਮੈਨੂੰ ਉਤਾਰ ਕੇ ਲਿਆ ਦਿੱਤਾ ਜਾਊ, ਪਰ ਇਹ ਅਵਸਰ ਹੱਥ ਹੀ ਨਾ ਲੱਗਾ। ਜੇਲ੍ਹ ਲਾਗ ਬੁੱਕ ਵਿਚ ਆਪਣੀ ਰਾਏ ਚੜਾਏ ਕੇ ਪਾਦਰੀ ਹੋਰੀ ਸਿੱਧੇ ਗਵਰਨਰ ਸੀਪੀ ਨੂੰ ਜਾ ਮਿਲੇ। ਖ਼ਬਰ ਨਹੀਂ ਉਥੇ ਜਵਾਨੀ ਕੀ ਕੁਝ ਸਿਫਾਰਿਸ਼ ਕੀਤੀ ਹੋਊ, ਪਰ ਉਦੋਂ ਤੀਜੇ ਦਿਨ ਹੀ ਜੇਲ੍ਹ ਕਰਮਚਾਰੀਆਂ ਨੂੰ ਹੁਕਮ ਆ ਗਿਆ ਕਿ ਉਨ੍ਹਾਂ ਨੇ 40 ਕੈਦੀਆਂ ਦੇ ਨਿਵਾਸ ਵਾਲੀ ਖੁੱਲੀ ਹਵਾਦਾਰ ਬੈਰਕ ਸਾਰੀ ਮੇਰੇ ਵਾਸਤੇ ਖਾਲੀ ਕਰਾ ਦਿੱਤੀ, ਜਿਸ ਵਿਚ ਜੇਲ੍ਹ ਦੇ ਨਲਕੇ ਲੱਗੇ ਹੋਏ ਸਨ, ਖੁੱਲੀ ਹਵਾ ਪੈਂਦੀ ਸੀ, ਅੰਦਰੇ ਟਹਿਲਣ ਜੋਗਾ ਥਾਂ ਵੀ ਕਾਫੀ ਸੀ। ਮੇਰੇ ਵਾਸਤੇ ਮਸ਼ਹਰੀ ਤਾਣੀ ਗਈ, ਮੈਨੂੰ ਤੰਗ ਤਰੀ ਕੋਠੀ ਵਿਚੋਂ ਕੱਢ ਕੇ ਉਸ ਬਾਰਕ ਵਿਚ ਲੈ ਗਏ। ਜੇਲ੍ਹ ਕਰਮਚਾਰੀਆਂ ਨੇ ਇਹ ਵੀ ਆਖਿਆ ਕਿ ਤੇਰੇ ਨਾਲ ਦਾ ਸਾਥੀ ਭਾਵ ਵੀਰ ਕਰਤਾਰ ਸਿੰਘ ਵੀ ਛੇਤੀ ਹੀ ਤੇਰੇ ਸਾਥ ਬਾਰਕ ਵਿਚ ਲਿਆਂਦਾ ਜਾਵੇਗਾ, ਪਰ ਉਹ ਛੇਤੀ ਵਾਲੀ ਸਾਇਤ ਆਉਣੀ ਨਾ ਪਾਈ ਕਿ ਮਹੀਨੇ ਦੇ ਅੰਦਰ ਅੰਦਰ ਹੀ ਪੰਜਾਬ ਗਵਰਨਮੈਂਟ ਵੱਲੋਂ ਮੇਰੇ ਪੰਜਾਬ ਭੇਜੇ ਜਾਣ ਦੀ ਤਾਰ ਆ ਗਈ। ਤਾਰ ਆਉਣ ਸਾਰ ਮੈਨੂੰ ਵਧਾਈਆਂ ਆਣ ਮਿਲੀਆਂ ਤੇ ਮੇਰੇ ਪੰਜਾਬ ਨੂੰ ਮੋੜੇ ਪੈਣ ਦੀਆਂ ਤਰੀਕਾਂ ਘੜੀਆਂ ਸਾਇਤਾਂ ਵੱਜ ਗਈਆਂ। ਜੇਲ੍ਹ ਅਤੇ ਸੁਪਰਡੈਂਟ ਨੇ ਆ ਕੇ ਮੈਨੂੰ ਆਖਿਆ ਕਿ ਇਹ ਚਾਲੇ ਨਹੀਂ ਤਾਂ ਇਹ ਰਿਹਾਈਆਂ ਦੇ ਮਸਾਲੇ ਹਨ, ਬਸ ਪੰਜਾਬ ਜਾਣ ਸਾਰ ਰਿਹਾਈਆਂ ਹੋ ਜਾਣੀਆਂ ਹਨ। ਅਸੀਂ ਤੁਹਾਨੂੰ ਇਕ ਦੋ ਸਿਪਾਹੀ ਨਾਲ ਦੇ ਕੇ ਬਗੈਰ ਹੱਥ ਕੜੀ ਦੇ ਹੀ ਪੰਜਾਬ ਨੂੰ ਤੋਰਨਾ ਹੈ। ਮੈਂ ਉਨ੍ਹਾਂ ਪਾਸੋਂ ਇਹ ਮੰਗ ਮੰਗੀ ਕਿ ਮੇਰੇ ਪਿਆਰੇ ਸਾਥੀ ਭਾਈ ਕਰਤਾਰ ਸਿੰਘ ਨੂੰ ਹੁਣ ਤਾਂ ਮੇਰੇ ਪਾਸ ਲੈ ਆਓ ਤਾਂ ਕੁਝ ਚਿਰ ਇਕੱਠੇ ਰਹਿ ਲਈਏ। ਸੁਪਰਡੈਂਟ ਨੇ ਤਾਂ ਇਕਰਾਰ ਕਰ ਲਿਆ ਪਰ ਜੇਲਰ ਨਾ ਮੰਨਿਆ। ਕਹਿਣ ਲੱਗਾ ਜੇ ਚਾਲੇ ਨਾ ਹੁੰਦੇ ਤਾਂ ਅਸੀਂ ਜ਼ਰੂਰ ਇਕੱਠੇ ਕਰ ਦਿੰਦੇ। ਉਸ ਨੂੰ ਪਾਲਾ ਮਾਰੇ ਕਿ ਕਿਤੇ ਭਾਈ ਕਰਤਾਰ ਸਿੰਘ ਉੱਤੇ ਕਿਤੇ ਗੁਪਤ ਜ਼ੁਲਮਾਂ ਦੀ ਵਿਥਿਆ ਬਾਹਰ ਨਾ ਲੈ ਜਾਵੇ। ਪਰ ਸੁਪਰਡੈਂਟ ਨੇ ਇਤਨੀ ਇਜਾਜ਼ਤ ਫਿਰ ਵੀ ਦੇ ਦਿੱਤੀ ਕਿ ਚਲਾਣ ਹੋਣ ਤੋਂ ਇਕ ਦੋ ਦਿਨ ਪਹਿਲਾਂ ਇਕ ਦਿਨ ਭਰ ਲਈ ਦੋ ਇਕੱਠੀ ਵਰਕ ਵਿਚ ਜ਼ਰੂਰ ਰੱਖੇ ਜਾਣ। ਸੋ ਇਕ ਦਿਨ ਵਾਸਤੇ ਸਾਨੂੰ ਇਕੱਠਿਆਂ ਕਰ ਹੀ ਦਿੱਤਾ। ਦੋ ਤਿੰਨ ਸਾਲਾਂ ਪਿੱਛੋਂ ਵਿਛੜੇ ਹੋਏ ਸੀ ਮਸਾਂ ਮਿਲੇ, ਆਪੋ ਆਪਣੀਆਂ ਸਿਰ ਬੀਤੀਆਂ ਕਈਆਂ ਸੁਣਾਈਆਂ, ਦਰਦ ਦਿਲਾਂ ਦੇ ਫੁੱਲਣੇ ਫੁੱਲੇ, ਘੁੱਟ ਘੁੱਟ ਪਿਆਰ ਕੀਤੇ, ਦਿਲ ਦੀਆਂ ਰਾਜ ਮਹਿਰਮੀ ਕੁੰਡੀਆਂ ਖੋਲੀਆਂ। ਉਹ ਦਿਨ ਬਸੇਰਾ ਕਰਕੇ ਰਹਿਣ ਸਮੇਂ ਫਿਰ ਜੁਦਾ ਹੋ ਗਏ। ਇੱਕੇ ਦਿਵਸ ਦੇ ਮੇਲ ਦਾ ਚਮਤਕਾਰ ਸਾਡੇ ਬਜ਼ੁਰਗਾਂ ਦਾ ਭਾਰ ਲੈ ਗਿਆ। ਇਉਂ ਅਤੇ ਇਤ ਬਿਧ ਵੱਜ ਗਏ ਤਿਆਰੇ ਨਾਗਪੁਰ ਜੇਲ੍ਹ ਤੋਂ ਵਿਦਾ ਹੋਣ ਦੇ। ਜ਼ਬਤ ਕੀਤੀਆਂ ਸਭ ਪੁਸਤਕਾਂ ਤੇ ਲਿਖਤੀ ਖਰੜੇ ਵੀ ਵਾਪਸ ਕਰ ਦਿੱਤੇ। ਜੇਲ੍ਹ ਵਿਚ ਬੰਦ ਹੋਣ ਦੀ ਤਰੀਕ ਸਮੇਂ ਦੀਆਂ ਜਾਮਾ ਤਲਾਸ਼ੀਆਂ ਦੀਆਂ ਸਭ ਚੀਜ਼ਾਂ, ਸ਼ਸਤਰ ਬਸਤਰ, ਚੱਕਰ ਮਾਲਾ, ਕੜੇ, ਕਿਰਪਾਨ ਆਦਿਕ ਸਭ ਵਾਪਸ ਕਰ ਦਿੱਤੀਆਂ। ਇਕ ਗਾਤਰੇ ਦੀ ਅਣਮੁੱਲੀ ਕਿਰਪਾਨ ਨਾ ਮਿਲੀ, ਖ਼ਬਰੇ ਕਿੱਥੇ ਗੁੰਮ ਹੋ ਗਈ। ਜ਼ਿੰਮੇਵਾਰ ਜੇਲ੍ਹ ਕਲਰਕ ਨੇ ਬਥੇਰੀ ਟੋਲੀ ਪਰ ਉਸ ਦਾ ਪਤਾ ਹੀ ਨਾ ਲੱਗਾ। ਉੜਕ
ਜੇਲਰ ਨੇ ਨਿਮੋਚਾਣਾ ਹੋ ਕੇ ਆਖਿਆ ਕਿ ਕਿਰਪਾਨ ਦੀ ਕੀਮਤ ਦੱਸੋ ਕੀ ਹੈ। ਸੋ ਨਗਦ ਤਾਰ ਦਿੱਤੀ ਜਾਵੇਗੀ। ਮੈਂ ਆਖਿਆ ਇਸ ਦੀ ਕੀਮਤ ਆਪ ਤੋਂ ਅਦਾ ਨਹੀਂ ਕੀਤੀ ਜਾ ਸਕਦੀ। ਕਿਰਪਾਨ ਦੀ ਕੋਈ ਕੀਮਤ ਨਹੀਂ ਪਾ ਸਕਦਾ, ਨਾ ਹੀ ਇਸ ਦੀ ਕੋਈ ਕੀਮਤ ਹੈ, ਨਾ ਹੀ ਤੁਸੀਂ ਤਾਰਨ ਦੀ ਸਮਰੱਥਾ ਰੱਖਦੇ ਹੋ। ਉਹ ਤਾਂ ਜੋ ਕੀਮਤ ਮੈਂ ਦੱਸਦਾ ਤਾਰਨ ਤਿਆਰ ਸੀ, ਪਰ ਅਸੀਂ ਤਾਰ ਤਰਾਈ ਤੋਂ ਕੀ ਖੱਟਣਾ ਕਮਾਉਣਾ ਸੀ।